है अपने हक जानने ले या सलाह लेने ले आज ही SNS लॉयर्स नु कॉल करो 416-655-2000
Hoje AZ Driver, tuanu hai lagatar kam, te vadia payment ti paal, ta Dakar Logistic de reya hai, zyada kam te mauke, te vadia pay package, khubsurat mahol vich, competitive salary, te insurance vi naal, stability, ate vadia mahol vich kam karan da mauka, vadhe rejaankari layi, Dakar Logistic nu call karo, 416-242-3158.
ਰੀਅਲ ਅਸਟੇਟ ਦੀ ਮਾਰਕੀਟ ਵਿੱਚ ਛਾਇਆ ਹੋਇਆ ਨਾਂ ਹਰਪ੍ਰੀਤ ਸਿੰਘ ਢਿੱਲੋਂ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਕਮਰਸ਼ੀਅਲ ਪ੍ਰਾਪਰਟੀ ਪ੍ਰੀ ਕੰਸਟਰਕਸ਼ਨ ਇਨਵੈਸਟਮੈਂਟ ਫਾਰਮ ਹਾਊਸ ਜਾਂ ਲੈਂਡ ਖਰੀਦਣ ਜਾਂ ਵੇਚਣ ਲਈ ਰੀਅਲ ਅਸਟੇਟ ਬ੍ਰੋਕਰ ਹਰਪ੍ਰੀਤ ਸਿੰਘ ਢਿੱਲੋਂ ਨਾਲ ਸੰਪਰਕ ਕਰੋ 416-268-6613 416-268-6713 ਰੀਅਲ ਅਸਟੇਟ ਬ੍ਰੋਕਰ ਹਰਪ੍ਰੀਤ ਸਿੰਘ ਢਿੱਲੋਂ
CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ
ਕਲੈਕਸ਼ਨ ਕਾਲਾਂ ਪਾਵਰ ਸੇਲ ਨੋਟਿਸ ਕ੍ਰੈਡਿਟ ਕਾਰਡਾਂ ਦਾ ਉਧਾਰ ਸਰਕਾਰ ਵੱਲੋਂ ਟੈਕਸ ਦੀ ਮੰਗ ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਾਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ
ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ
ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ
CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ ਮੈਂ ਮਿਸਟਰ ਖੇਰਨ ਨੂੰ ਪਰਸਨਲੀ ਜਾਣਦਾ ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ
ਸਿਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ CWC Immigration ਐਕਸਪ੍ਰੈਸ ਐਂਟਰੀ ਵਰਕ ਪਰਮਿਟ ਫੈਮਿਲੀ ਸਪਾਂਸਰਸ਼ਿਪ ਇਮੀਗ੍ਰੇਸ਼ਨ ਅਪੀਲਸ ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ CWC Immigration 905-670-4444
A1 Cash and Carry, one of Canada's highest rated restaurant suppliers, specializing in restaurant wholesale of 10,000 plus products, including kitchen equipment, takeout packaging, grocery, beverages, meats, produce, ingredients, and dairy. A1 Cash and Carry North York ensures its signature wholesale pricing and excellent customer service. Open to businesses only. Come visit us today.
ਵਿਰਾਸਤ ਟੀਵੀ ਦੇ ਨਾਲ ਜੁੜੇ ਹੋਏ ਆਪ ਸਾਰੇ ਹੀ ਦਰਸ਼ਕਾਂ ਤੇ ਵਿਰਾਸਤ ਰੇਡੀਓ ਦੇ ਨਾਲ ਜੁੜੇ ਹੋਏ ਆਪ ਸਾਰੇ ਹੀ ਸਰੋਤਿਆਂ ਟਰਕਿੰਗ ਟੂਡੇ ਟੀਵੀ ਦੇ ਨਾਲ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਆਪ ਸਾਰੇ ਸਹਿਯੋਗੀਆਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਆਖਦੇ ਹਾਂ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਅਰਦਾਸ ਕਰਦੇ ਹਾਂ ਜਿੱਥੇ ਕਿਤੇ ਹੋਵੋ ਪਰਮਾਤਮਾ ਅਕਾਲ ਪੁਰਖ ਅੱਲਾ ਤਾਲਾ ਦੇ ਭਾਣੇ ਵਿੱਚ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਰਹੇ ਹੋਵੋ ਹਮ ਆਦਮੀ ਹਾਂ ਇੱਕ ਦਮੀ ਮੁਹਲਤ ਮੁਹਤ ਨਾ ਜਾਣਾ ਪਤਾ ਨਹੀਂ ਕਦੋਂ ਇਹ ਸੁਨੇਹਾ ਆ ਜਾਣਾ ਆ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਆ ਨਾਨਕ ਸੇ ਦੇਹ ਅਵਨ ਸੋ ਦਿਨ ਮੁਕਰਰ ਕੀਤਾ ਹੋਇਆ ਆ ਪਹਿਲਾਂ ਮਰਨ ਕਬੂਲ ਜੀਵਨ ਕੀ ਛੜ ਆਸ ਹਉ ਸਭਨਾ ਕੀ ਰੇਣੁਕਾ ਤਾਂ ਆਓ ਹਮਾਰੇ ਪਾਸ ਸੋ ਮਰਨ ਲਿਖਾਏ ਮੰਡਲ ਮੈਂ ਆਏ ਅਸੀਂ ਮੌਤ ਨਿਸ਼ਚਿਤ ਹੁੰਦੀ ਹੈ ਤਾਂ ਇਹ ਤਾਂ ਕਹਿੰਦੇ ਨੇ ਕਿ ਜਿਉਣਾ ਝੂਠ ਅਤੇ ਮਰਨਾ ਸੱਚ ਸੋ ਮਰਨਾ ਤੈਅ ਹੈ ਇੱਕ ਦਿਨ ਅਸੀਂ ਸੰਸਾਰ ਤੋਂ ਚਲੇ ਜਾਣਾ ਹੈ ਪਰ ਜਿੰਨਾ ਕੁ ਸਮਾਂ ਇਸ ਸੰਸਾਰ ਦੇ ਵਿੱਚ ਆ ਕੇ ਅਸੀਂ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ ਕਿਉਂ ਨਾ ਉਸਨੂੰ ਪਰਮਾਤਮਾ ਦੇ ਭਾਣੇ ਦੇ ਵਿੱਚ ਦੁੱਖ ਸੁੱਖ ਹਰਖ ਸੋਗ ਰੋਗ ਜਾਂ ਕਿਸੇ ਵੀ ਤਰ੍ਹਾਂ ਦੀ ਸਥਿਤੀ ਹੋਵੇ ਉਹਨੂੰ ਖਿੜੇ ਮੱਥੇ ਪ੍ਰਵਾਨ ਕਰੀਏ ਪਰਮਾਤਮਾ ਦੇ ਭਾਣੇ ਦੇ ਵਿੱਚ ਅਤੇ ਸ਼ਾਇਦ ਜ਼ਿੰਦਗੀ ਜਿਉਣਾ ਜ਼ਿੰਦਗੀ ਮਾਨਣਾ ਥੋੜ੍ਹਾ ਸੌਖਾ ਹੋ ਜਾਂਦਾ ਆ ਆਨੰਦ ਆਉਂਦਾ ਆ, ਦੁੱਖ ਦੇ ਵਿੱਚ ਵੀ ਜਿਹੜਾ ਆ ਉਹ ਸੁੱਖ ਪ੍ਰਤੀਤ ਹੁੰਦਾ ਹੈ ਜਦੋਂ ਅਸੀਂ ਭਾਣਾ ਮੰਨ ਲੈਂਦੇ ਹਾਂ ਦੁੱਖ ਦਾਰੂ ਸੁੱਖ ਰੋਗ ਪਿਆ। ਸੋ ਸਥਿਤੀ ਤਾਂ ਬਣਦੀ ਹੈ ਜਦੋਂ ਅਸੀਂ ਖਿੜੇ ਮੱਥੇ ਪਰਮਾਤਮਾ ਦੀਆਂ ਬਰਕਤਾਂ ਨੂੰ ਪਰਮਾਤਮਾ ਦੀਆਂ ਦਾਤਾਂ ਨੂੰ ਉਹ ਸੁੱਖ ਦੇ ਰੂਪ ਵਿੱਚ ਹੈ ਉਹ ਦੁੱਖ ਦੇ ਰੂਪ ਵਿੱਚ ਹੈ ਖਿੜੇ ਮੱਥੇ ਪ੍ਰਵਾਨ ਕਰਦੇ ਹਾਂ ਅਤੇ ਹਰ ਮੰਜ਼ਿਲ ਦੇ ਵਾਸਤੇ ਹਰ ਰਸਤੇ ਦੇ ਵਾਸਤੇ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਹਾਂ। ਇਹੋ ਸਾਨੂੰ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਦਿੱਤਾ ਹੋਇਆ। ਸੋ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ 770 ਡਾਇਲ AM ਦੇ ਉੱਤੇ ਤੁਸੀਂ ਸੁਣ ਰਹੇ ਹੋ ਵਿਰਾਸਤ ਰੇਡੀਓ ਰੋਜ਼ਾਨਾ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ। ਵਿਰਾਸਤ TV ਅਤੇ ਟਰੈਕਿੰਗ ਟੂਡੇ TV ਦੇ ਨਾਲ ਤੁਸੀਂ ਜੁੜੇ ਰਹਿੰਦੇ ਹੋ 24 ਘੰਟੇ ਸੱਤੋ ਦਿਨ ਵੱਖ ਵੱਖ ਪ੍ਰੋਗਰਾਮ ਲੈ ਕੇ ਆਉਂਦੇ ਨੇ ਵੱਖ ਵੱਖ ਹੋਸਟ। ਗੱਲਬਾਤ ਵਿਰਸੇ ਦੀ ਹੁੰਦੀ ਹੈ, ਵਿਰਾਸਤ ਦੀ ਹੁੰਦੀ ਹੈ, ਸੱਭਿਆਚਾਰ ਦੀ ਹੁੰਦੀ ਹੈ। ਉੱਥੇ ਚਲੰਤ ਮੁੱਦਿਆਂ ਉੱਤੇ ਡਿਬੇਟ ਹੁੰਦੀ ਹੈ, ਟਾਕ ਸ਼ੋਅ ਹੁੰਦੇ ਨੇ, ਕਰੰਟ ਇਸ਼ੂਸ ਹੈ ਚਾਹੇ ਉਹ ਪੰਜਾਬ ਦੇ ਨਾਲ ਜੁੜੇ ਨੇ ਜਾਂ ਸਿੱਖ ਕਮਿਊਨਿਟੀ ਦੇ ਨਾਲ ਜੁੜੇ ਹੋਏ ਨੇ ਜਾਂ ਵਿਦੇਸ਼ਾਂ ਦੇ ਵਿੱਚ ਕਿਸੇ ਸੰਬੰਧ ਦੇ ਵਿੱਚ ਉਹਨਾਂ ਦਾ ਜੋੜ ਬਣਦਾ ਆ ਅਤੇ ਉਹ ਤੁਸੀਂ ਆਨੰਦ ਮਾਣਦੇ ਰਹਿੰਦੇ ਹੋ। ਹਰ ਤਰ੍ਹਾਂ ਦੀ ਅਪਡੇਟ ਜਿਹੜੀ ਹੈ ਉਹ ਨਾਲ ਦੀ ਨਾਲ ਸਕਰੀਨ ਦੇ ਉੱਤੇ ਆਉਂਦੀ ਰਹਿੰਦੀ ਹੈ। ਵੈਦਰ ਖਾਸ ਤੌਰ 'ਤੇ ਅਪਡੇਟ ਕੀਤਾ ਜਾਂਦਾ ਆ ਔਰ ਲਗਾਤਾਰ ਜੋ ਵੀ ਅਪਡੇਸ਼ਨ ਹੁੰਦੀ ਹੈ ਵੈਦਰ ਦੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ। ਤਾਜ਼ੀਆਂ ਖਬਰਾਂ ਉਹ TV ਦੇ ਉੱਤੇ ਫਲੈਸ਼ ਰਹਿੰਦੀਆਂ ਨੇ, ਲਗਾਤਾਰ ਫਲੈਸ਼ ਹੁੰਦੀਆਂ ਰਹਿੰਦੀਆਂ ਨੇ। ਸੋ ਵੱਖ ਵੱਖ ਮੌਸਮ ਜਿਹੜੇ ਨੇ ਆਪਣੇ ਸ਼ਹਿਰ ਤੋਂ ਇਲਾਵਾ ਹੋਰ ਨੇੜਲੇ ਸ਼ਹਿਰਾਂ ਦੇ ਜਾਂ ਵੱਖ ਵੱਖ ਇਲਾਕਿਆਂ ਦੇ ਜਾਂ ਦੇਸ਼ ਦੁਨੀਆਂ ਦੇ ਉਹ ਲਗਾਤਾਰ ਮੌਸਮ ਜਿਹੜੇ ਨੇ ਉੱਥੇ ਅਪਡੇਟ ਹੁੰਦੇ ਰਹਿੰਦੇ ਨੇ। ਸਕਰੀਨ ਦੇ ਉੱਤੇ ਬਿਲਕੁਲ ਰਾਈਟ ਸਾਈਡ ਕੋਰਨਰ ਦੇ ਉੱਤੇ ਵੈਦਰ ਦੀ ਆਪਸ਼ਨ ਹੈਗੀ ਆ। ਸੋ ਵਿਰਾਸਤ TV ਦੀ ਇਹ ਕੋਸ਼ਿਸ਼ ਹੈ ਵੀ ਹਰ ਤਰ੍ਹਾਂ ਦੀ ਜਿਹੜੀ ਕੁਇਕ ਇਨਫੋਰਮੇਸ਼ਨ ਹੈ ਉਹ ਬਿਲਕੁਲ ਸਹੀ ਨਿਰਪੱਖ, ਕਿਉਂਕਿ ਫੇਕ ਨਿਊਜ਼ ਦਾ ਜਿਹੜਾ ਆ ਚੱਲਣ ਵੀ ਖਾਸ ਤੌਰ 'ਤੇ ਸੋਸ਼ਲ ਮੀਡੀਆ ਉੱਤੇ ਬਹੁਤ ਵੱਡੇ ਪੱਧਰ ਉੱਤੇ ਚੱਲਦਾ ਰਹਿੰਦਾ ਆ। ਪੁਰਾਣੀ ਤੋਂ ਪੁਰਾਣੀ ਵੀਡੀਓ ਚੱਕ ਕੇ ਜਾਂ ਪੁਰਾਣੀ ਕੋਈ ਨਿਊਜ਼ ਚੱਕ ਕੇ ਉਹਨੂੰ ਸ਼ੇਅਰ ਕਰ ਦਿੱਤਾ ਜਾਂਦਾ ਆ ਅਤੇ ਉਹ ਸ਼ੇਅਰ ਇਸ ਤਰੀਕੇ ਦੇ ਨਾਲ ਹੁੰਦੀ ਹੈ ਕਿ ਜਦੋਂ ਉਹ ਘਟਨਾ ਅਸਲ ਵਿੱਚ ਵਾਪਰੀ ਸੀ ਕੁਝ ਸਮਾਂ ਪਹਿਲਾਂ ਉਦੋਂ ਸ਼ਾਇਦ ਉਹ ਲੋਕਾਂ ਤੱਕ ਨਹੀਂ ਸੀ ਪਹੁੰਚੀ, ਪਰ ਜਦੋਂ ਸ਼ਰਾਰਤੀ ਅਨਸਰ ਉਹਨੂੰ ਦੁਬਾਰਾ ਸ਼ੇਅਰ ਕਰ ਦਿੰਦੇ ਨੇ ਅਤੇ ਹੁਣ ਉਹਦਾ ਜਿਹੜਾ ਦਾਇਰਾ ਵੱਡਾ ਹੋ ਜਾਂਦਾ ਆ। ਕਈ ਵਾਰੀ ਕੁਝ ਗੱਲਾਂ ਅਣਦੇਖੀਆਂ ਰਹਿ ਜਾਂਦੀਆਂ ਨੇ ਜਾਂ ਅਣਸੁਣੀਆਂ ਰਹਿ ਜਾਂਦੀਆਂ ਨੇ, ਪਰ ਜਦੋਂ ਮੁੜ ਉਹਨਾਂ ਨੂੰ ਇੱਕ ਵਾਰੀ ਰੂਬਰੂ ਕਰ ਦਿੱਤਾ ਜਾਂਦਾ ਆ ਸੋਸ਼ਲ ਮੀਡੀਆ ਦੇ ਰਾਹੀਂ ਅਤੇ ਉਹ ਬਹੁਤ ਜਿਹੜਾ ਆ ਇੱਕ ਗਲਤ ਸੁਣਿਆ ਜਾਂਦਾ ਆ, ਇੱਕ ਅਫਰਾ ਤਫਰੀ ਦਾ ਮਾਹੌਲ ਜਿਹੜਾ ਆ ਉਹ ਮਨ ਦੇ ਵਿੱਚ ਵੀ ਅਤੇ ਸਮਾਜ ਦੇ ਵਿੱਚ ਵੀ ਪੈਦਾ ਹੁੰਦਾ ਆ। ਸੋ ਸਾਡੀ ਟੀਮ ਦੀ ਇਹ ਕੋਸ਼ਿਸ਼ ਹੁੰਦੀ ਹੈ ਵੀ ਫੈਕਟ ਚੈੱਕ ਕਰਕੇ ਜਿਹੜੀ ਸਹੀ ਨਿਊਜ਼ ਹੈਗੀ ਆ, ਸਹੀ ਖਬਰ ਹੈਗੀ ਆ, ਉਹ ਤੁਹਾਡੇ ਰੂਬਰੂ ਕੀਤੀ ਜਾਵੇ ਤਾਂ ਕਿ ਜਿਹੜੀ ਤਸਦੀਕ ਸ਼ੁਦਾ ਜਿਹੜੀਆਂ ਸਰਕਾਰੀ ਵੈਬਸਾਈਟਸ ਹੈਗੀਆਂ ਨੇ, ਗੌਰਮੈਂਟ ਵੈਬਸਾਈਟਸ ਹੈਗੀਆਂ ਨੇ, ਜਿਹੜੀ ਅਥੈਂਟੀਕੇਟ ਨਿਊਜ਼ ਸਾਨੂੰ ਜਿਹੜੀ ਹੈ ਮਿਲਦੀ ਹੈ ਵੱਖ ਵੱਖ ਅਸੀਂ ਵੈਬਸਾਈਟਸ ਤੋਂ ਜਾਂ ਜਿਹੜੀਆਂ ਗੌਰਮੈਂਟ ਵੈਬਸਾਈਟਸ ਹੈਗੀਆਂ ਆ ਉੱਥੋਂ ਅਸੀਂ ਜਿਹੜੇ ਪ੍ਰੈਸ ਨੋਟਸ ਹੁੰਦੇ ਨੇ ਉਹ ਕਲੈਕਟ ਕਰਦੇ ਹਾਂ ਅਤੇ ਉਹ ਆਪ ਦਰਸ਼ਕਾਂ ਦੇ ਨਾਲ, ਆਪ ਸਰੋਤਿਆਂ ਦੇ ਨਾਲ ਸਾਂਝੇ ਕੀਤੇ ਜਾਂਦੇ ਆ। ਕੋਸ਼ਿਸ਼ ਹੈ ਵੀ ਨਿਰਪੱਖਤਾ ਦੇ ਨਾਲ ਹੱਕ ਅਤੇ ਸੱਚ ਦੀ ਆਵਾਜ਼ ਉਹ ਬੁਲੰਦ ਹੋਣੀ ਚਾਹੀਦੀ ਹੈ। ਸੋ ਧੰਨਵਾਦ ਜੀਆਂ ਨੂੰ ਆਖਦੇ ਹਾਂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਇੱਕ ਖਾਸ ਵਿਸ਼ੇ ਦੇ ਉੱਤੇ, ਜਿਵੇਂ ਅਸੀਂ ਕੱਲ੍ਹ ਗੱਲਬਾਤ ਕੀਤੀ ਸੀ, ਆਪ ਦਰਸ਼ਕਾਂ ਅਤੇ ਸਰੋਤਿਆਂ ਨੂੰ ਯਾਦ ਹੋਵੇਗਾ ਕਿ ਲਿਟਰੇਚਰ ਸਾਹਿਤ ਸਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਕੁ ਮਾਇਨੇ ਰੱਖਦਾ ਆ, ਕਿੰਨੀ ਉਹਦੀ ਇੰਪੋਰਟੈਂਸ ਸਾਡੀ ਲਾਈਫ ਦੇ ਵਿੱਚ ਹੈਗੀ ਆ, ਕੀ ਕੁਝ ਕਿਹਾ ਆ ਵੱਖ ਵੱਖ ਵਿਦਵਾਨਾਂ ਨੇ ਜਿਹੜੇ ਕਿਤਾਬਾਂ ਦੇ ਨਾਲ ਜੁੜੇ ਸਨ ਜਾਂ ਜਿਨ੍ਹਾਂ ਨੇ ਲਿਟਰੇਚਰ ਪੜ੍ਹਿਆ, ਜਿਨ੍ਹਾਂ ਦੀ ਮੁਹੱਬਤ ਕਿਤਾਬਾਂ ਦੇ ਨਾਲ ਹੈ। ਅਤੇ ਉਹਦੇ ਨਾਲ ਹੋਰ ਆਪਾਂ ਕਈ ਵਿਸ਼ਿਆਂ ਉੱਤੇ ਕੱਲ੍ਹ ਗੱਲਬਾਤ ਕੀਤੀ ਸੀ ਪ੍ਰੋਗਰਾਮ ਦੇ ਵਿੱਚ, ਕਿਉਂਕਿ ਸਾਡੇ ਸਤਿਕਾਰਯੋਗ ਵੱਡੇ ਭਾਈ ਸਾਹਿਬ ਬਲਜਿੰਦਰ ਤੰਬੜ ਹੋਣੀ ਕੁਝ ਜ਼ਰੂਰੀ ਰੁਝੇਵਿਆਂ ਦੇ ਕਰਕੇ ਐਬਸੈਂਟ ਹੈਗੇ ਨੇ ਆਫਿਸ ਤੋਂ। ਸੋ ਸਾਡੀ ਜ਼ਿੰਮੇਵਾਰੀ ਲੱਗੀ ਹੋਈ ਹੈ, ਅਸੀਂ ਉਹਨਾਂ ਵਰਗੇ ਨਹੀਂ ਬਣ ਸਕਦੇ, ਉਹਨਾਂ ਦੀ ਕਾਬਲੀਅਤ ਜਿਹੜੀ ਹੈ ਉਹ ਬਾਕਮਾਲ ਹੈ, ਉਹਨਾਂ ਦੀ ਲਫ਼ਜ਼ਾਂ ਦੇ ਉੱਤੇ ਪਕੜ ਜਿਹੜੀ ਬਾਕਮਾਲ ਹੈਗੀ ਹੈ, ਕਿਉਂਕਿ ਅੱਜ ਤੋਂ ਨਹੀਂ ਇੱਕ ਲੰਮੇ ਸਮੇਂ ਤੋਂ ਉਹ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਲਗਾਤਾਰ ਜਿਹੜੀ ਮੀਡੀਆ ਦੀ ਭੂਮਿਕਾ ਹੁੰਦੀ ਹੈ ਉਹ ਨਿਭਾਉਂਦੇ ਆ ਰਹੇ ਨੇ। ਮੈਨੂੰ ਯਾਦ ਹੈ ਤਕਰੀਬਨ 10 ਸਾਲ ਤੋਂ ਜ਼ਿਆਦਾ ਸਮਾਂ ਮੈਨੂੰ ਉਹਨਾਂ ਦੇ ਨਾਲ ਜੁੜਿਆ ਹੋ ਚੁੱਕਿਆ ਆ। 770 AM ਡਾਇਲ ਦੇ ਉੱਤੇ, 1430 AM ਡਾਇਲ ਦੇ ਉੱਤੇ ਅਸੀਂ ਗੱਲਬਾਤ ਕਰਦੇ ਹੁੰਦੇ ਸੀ। 2015 ਤੱਕ ਚੱਲਿਆ ਵਿਰਾਸਤ ਮੈਗਜ਼ੀਨ ਜਿਹੜਾ ਅਸੀਂ ਤਿਆਰ ਕੀਤਾ ਸੀਗਾ, ਪ੍ਰਿਪੇਅਰ ਕੀਤਾ ਸੀਗਾ, ਬੜਾ ਜ਼ਬਰਦਸਤ ਅਤੇ ਬੜਾ ਪਿਆਰ ਭਰਿਆ ਹੁੰਗਾਰਾ ਆਪ ਦਰਸ਼ਕਾਂ ਸਰੋਤਿਆਂ ਦੇ ਪਾਠਕਾਂ ਦੇ ਵੱਲੋਂ ਮਿਲਿਆ ਸੀ। ਵਿਸਾਖੀ ਉੱਤੇ ਜਿਹੜਾ ਆ ਉਹਨੂੰ ਲਾਂਚ ਕੀਤਾ ਸੀਗਾ, ਮੈਨੂੰ ਯਾਦ ਹੈ। ਫਿਰ ਇੱਕ ਬ੍ਰੇਕਆਊਟ ਰਿਹਾ ਕਾਫੀ ਲੰਮਾ ਸਮਾਂ, ਅਤੇ ਮੁੜ ਹੁਣ TV ਸਕਰੀਨ ਦੇ ਜ਼ਰੀਏ ਅਸੀਂ ਆਪ ਸਾਰੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹਾਂ, ਸੁਣ ਵੀ ਰਹੇ ਆਪਾਂ ਨੂੰ ਰੇਡੀਓ ਸਟੇਸ਼ਨ ਦੇ ਉੱਤੇ, ਅਤੇ ਮੋਬਾਈਲ ਐਪਸ ਦੇ ਜ਼ਰੀਏ ਵੀ ਜਿਹੜਾ ਆ ਤੁਸੀਂ ਇਸ ਨੂੰ ਸੁਣ ਸਕਦੇ ਹੋ, ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ। ਸੋ ਖਾਸ ਤੌਰ 'ਤੇ ਸ਼ੁਰੂਆਤ ਵਿੱਚ ਅਸੀਂ ਧੰਨਵਾਦ ਕਰਦੇ ਹੁੰਦੇ ਹਾਂ ਸਾਡੇ ਸਾਰੇ ਹੀ ਦਰਸ਼ਕਾਂ ਦਾ, ਸਰੋਤਿਆਂ ਦਾ, ਪਾਠਕਾਂ ਦਾ, ਪਿਆਰ ਕਰਨ ਵਾਲੇ ਸੱਜਣਾਂ ਸੁਨੇਹੀਆਂ ਦਾ, ਸਹਿਯੋਗੀਆਂ ਦਾ, ਅਤੇ ਖਾਸ ਤੌਰ 'ਤੇ ਸਪੋਂਸਰਸ ਜਿਹੜੇ ਸਾਡੇ ਹੈਗੇ ਨੇ ਉਹਨਾਂ ਦਾ ਵਿਸ਼ੇਸ਼ ਧੰਨਵਾਦ ਹੁੰਦਾ ਆ। ਸੋ ਸਪੋਂਸਰ ਦੀ ਗੱਲ ਕਰਦੇ ਹਾਂ, ਸਟਾਰਗੇਟ ਲੋਜਿਸਟਿਕਸ ਟਰੱਕ ਡਰਾਈਵਰ ਇਹਨਾਂ ਨੂੰ ਚਾਹੀਦੇ ਨੇ, AZ ਡਰਾਈਵਰਸ ਹਾਇਰ ਕੀਤੇ ਜਾ ਰਹੇ ਨੇ। ਗੁਰਲਾਟ ਸੁਹੋਤਾ ਜੀ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਨੰਬਰ ਉਹਨਾਂ ਦਾ ਹੈਗਾ ਜੀ 905-564-9092-92। ਸਟਾਰਗੇਟ ਲੋਜਿਸਟਿਕਸ AZ ਸਰਵਿਸਿਸ ਜਿਹੜੀਆਂ ਦਿੰਦੇ ਨੇ, AZ ਡਰਾਈਵਰਸ ਜਿਹੜੇ ਨੇ ਹਾਇਰ ਕੀਤੇ ਜਾ ਰਹੇ ਨੇ। ਸੋ ਤੁਸੀਂ ਡਰਾਈਵਰ ਹੋ ਅਤੇ ਜੋਬ ਦੀ ਤਲਾਸ਼ ਵਿੱਚ ਹੈਗੇ ਹੋ ਤਾਂ ਸਟਾਰ ਲੋਜਿਸਟਿਕਸ ਦੇ ਨਾਲ ਤੁਸੀਂ ਗੁਰਲਾਟ ਸੁਹੋਤਾ ਦੇ ਨਾਲ ਸੰਪਰਕ ਕਰ ਸਕਦੇ ਹੋ 905-564-9092 ਦੇ ਉੱਤੇ। GNE ਮੋਰਗੇਜ ਮੇਅੰਕ ਭਟਨਾਗਰ ਕਹਿੰਦੇ ਨੇ ਕਿ ਮੋਰਗੇਜ ਚਾਹੀਦੀ ਆ, ਲਾਸਟ ਮਿੰਟ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਆ ਤਾਂ ਤੁਹਾਡੀ ਮਦਦ ਕੀਤੀ ਜਾਏਗੀ। ਫਸਟ ਮੋਰਗੇਜ ਜਾਂ ਸੈਕਿੰਡ ਮੋਰਗੇਜ ਜਾਂ ਕਿਸੇ ਵੀ ਤਰ੍ਹਾਂ ਦੀ ਤੁਸੀਂ ਮੋਰਗੇਜ ਨਾਲ ਸੰਬੰਧਿਤ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਮੇਅੰਕ ਭਟਨਾਗਰ ਜੀ ਨਾਲ ਸੰਪਰਕ ਕਰ ਸਕਦੇ ਹੋ GNE ਮੋਰਗੇਜ ਦੇ ਨਾਲ। ਅਤੇ ਨੰਬਰ ਉਹਨਾਂ ਦਾ ਨੋਟ ਕਰ ਲਿਓ, 647-702 ਅਤੇ 2023-647-702 ਅਤੇ 2023। ਸੋ ਇਹ ਉਹਨਾਂ ਦਾ ਨੰਬਰ ਹੈਗਾ ਹੈ ਜੀ ਮੇਅੰਕ ਭਟਨਾਗਰ ਹੋਣ ਦਾ, GNE ਮੋਰਗੇਜ। ਅੱਗੇ ਗੱਲ ਕਰਦੇ ਹਾਂ ਜੀ ਡ੍ਰੀਮ ਬਿਗ ਟਰਾਂਸਪੋਰਟੇਸ਼ਨ ਦੇ ਨਾਲ ਸੰਪਰਕ ਕਰਨ ਦੇ ਵਾਸਤੇ ਤੁਸੀਂ ਅਮਰਜੀਤ ਸਿੰਘ, ਮਨੂੰ ਸਰਾਏ ਜਾਂ ਕਮਲ ਜੀ ਦੇ ਨਾਲ ਕੰਟੈਕਟ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਤੁਹਾਨੂੰ ਸਰਵਿਸਿਸ ਚਾਹੀਦੀ ਆ ਅਤੇ ਇਹਨਾਂ ਨੂੰ ਵੀ ਲੋੜ ਹੈਗੀ ਆ ਡਰਾਈਵਰਸ ਦੀ, AZ ਡਰਾਈਵਰਸ ਜਿਹੜੇ ਨੇ ਹਾਇਰ ਕੀਤੇ ਜਾ ਰਹੇ ਨੇ। ਡਰਾਈਵਰਸ ਦੇ ਹੋਣ ਦੇ ਨਾਤੇ ਤੁਸੀਂ ਨੌਕਰੀ ਦੀ ਜਾਂ ਜੋਬ ਦੀ ਤਲਾਸ਼ ਵਿੱਚ ਹੈਗੇ ਹੋ ਤਾਂ ਤੁਸੀਂ ਡ੍ਰੀਮ ਬਿਗ ਟਰਾਂਸਪੋਰਟੇਸ਼ਨ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਤੁਸੀਂ ਨੋਟ ਕਰ ਲਓ ਜੀ, ਅਮਰਜੀਤ ਸਿੰਘ, ਮਨੂੰ ਸਰਾਏ ਜਾਂ ਕਮਲ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਜਾਏਗਾ। ਨੰਬਰ 905-497-1515 ਹੈ ਜੀ, 905-497-1515। ਇੰਸ਼ੋਰੈਂਸ ਬਾਜ਼ਾਰ ਦੇ ਪਵਨਦੀਪ ਸਿੰਘ ਹੁੰਦੇ ਨਾਲ ਸੰਪਰਕ ਕਰਨਾ ਹੋਵੇ, ਖਾਸ ਤੌਰ 'ਤੇ ਉਹ ਵਿਦਿਆਰਥੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਨੇ ਔਰ ਸਟੱਡੀ ਦੇ ਵਾਸਤੇ ਕੈਨੇਡਾ ਸ਼ਿਫਟ ਹੋਏ ਹੋਏ ਨੇ, ਸਟੱਡੀ ਕਰ ਰਹੇ ਨੇ, ਵਿਦਿਆਰਥੀ ਨੇ, ਵੱਖ ਵੱਖ ਕਾਲਜਾਂ ਵੱਖ ਵੱਖ ਯੂਨੀਵਰਸਿਟੀਜ਼ ਦੇ ਵਿੱਚ ਆਪਣੀ ਪੜ੍ਹਾਈ ਕਰ ਰਹੇ ਨੇ। ਕੇਵਲ $15 ਜਿਹੜੀ ਹੈ ਉਹ ਮਹੀਨਾ ਫੀਸ ਹੈਗੀ ਹੈ ਅਤੇ $2,50,000 ਦੀ ਜਿਹੜੀ ਹੈ ਉਹ ਪ੍ਰੋਟੈਕਸ਼ਨ ਜਿਹੜੀ ਹੈ ਆਪਾਂ ਲੈ ਸਕਦੇ ਨੇ ਵਿਦਿਆਰਥੀ। ਸੋ ਉਹਦੇ ਨਾਲ ਹੋਰ ਵੱਖ ਵੱਖ ਤਰ੍ਹਾਂ ਦੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਲਾਈਫ ਇੰਸ਼ੋਰੈਂਸ ਹੈ ਜਾਂ ਕ੍ਰਿਟੀਕਲ ਇੰਸ਼ੋਰੈਂਸ ਹੈਗੀ ਹੈ, ਡਿਸੇਬਿਲਿਟੀ ਇੰਸ਼ੋਰੈਂਸ ਹੈਗੀ ਹੈ, ਤੁਸੀਂ ਪਵਨਦੀਪ ਸਿੰਘ ਦੇ ਨਾਲ ਸੰਪਰਕ ਕਰ ਸਕਦੇ ਹੋ। ਇੰਸ਼ੋਰੈਂਸ ਬਾਜ਼ਾਰ ਨੰਬਰ ਨੋਟ ਕਰ ਲਿਓ ਜੀ ਉਹਨਾਂ ਦਾ, 416-817-1313, 416-817-1313। ਅਤੇ ਮਧਾਣੀ ਦੇ ਪ੍ਰੋਡਕਟ ਬੜੇ ਮਸ਼ਹੂਰ ਨੇ ਜੀ, ਬੜੇ ਪ੍ਰੀਮੀਅਮ ਕੁਆਲਿਟੀ ਪ੍ਰੋਡਕਟ ਹੁੰਦੇ ਨੇ, ਦਹੀਂ, ਦੁੱਧ, ਦੇਸੀ ਘਿਓ, ਲੱਸੀ, ਇਹਨਾਂ ਦੇ ਵੱਖ ਵੱਖ ਸਟੋਰਾਂ ਤੋਂ ਜਿਹੜਾ ਆ ਉਹ ਪ੍ਰਾਪਤ ਕੀਤਾ ਜਾ ਸਕਦਾ ਆ। ਤਾਜ਼ਾ ਸਮਾਨ ਹੁੰਦਾ ਆ, ਸ਼ੁੱਧ ਸਮਾਨ ਹੁੰਦਾ ਆ, ਬੜੀ ਸਫਾਈ ਦੇ ਨਾਲ ਜਿਹੜਾ ਆ ਉਹ ਸਾਰਾ ਸਮਾਨ ਜਿਹੜਾ ਆ ਤਿਆਰ ਕੀਤਾ ਜਾਂਦਾ ਆ। ਇਸੇ ਵਾਸਤੇ ਇਹਨੂੰ ਪ੍ਰੀਮੀਅਮ ਕੁਆਲਿਟੀ ਪ੍ਰੋਡਕਟ ਦੇ ਤੌਰ 'ਤੇ ਵੀ ਜਿਹੜਾ ਆ ਉਹ ਮਧਾਣੀ ਵਾਲਿਆਂ ਨੂੰ ਜਾਣਿਆ ਜਾਂਦਾ ਆ। ਨੰਬਰ ਨੋਟ ਕਰ ਲਿਓ ਜੀ, 905-495 ਅਤੇ 3842, 905-495-3842। ਸੋ ਮਧਾਣੀ ਦੇ ਪ੍ਰੋਡਕਟ ਤੁਸੀਂ ਖਰੀਦਣਾ ਚਾਹੁੰਦੇ ਹੋ, ਖਾਣਾ ਪੀਣਾ ਚਾਹੁੰਦੇ ਹੋ ਅਤੇ ਇੰਜੋਏ ਕਰਨਾ ਚਾਹੁੰਦੇ ਹੋ ਅਤੇ ਸ਼ੁੱਧ ਪ੍ਰੀਮੀਅਮ ਕੁਆਲਿਟੀ ਪ੍ਰੋਡਕਟ ਹੈਗੇ ਨੇ ਮਧਾਣੀ, ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ ਮੈਂ ਦੱਸ ਦਿੱਤਾ ਜੀ, 905-495-3842। ਵੈਸ਼ਨੋ ਢਾਬਾ ਅਤੇ ਜੀਵਨ ਗਰੋਸਰਸ ਜਿਹੜੇ ਨੇ ਇਹ ਇੱਕੋ ਹੀ ਪਲਾਜ਼ੇ ਦੇ ਵਿੱਚ ਹੈਗੇ ਨੇ। ਵੈਸ਼ਨੋ ਢਾਬੇ 'ਤੇ ਕੇਟਰਿੰਗ ਕਰਾਉਣੀ ਹੋਵੇ ਤਾਂ $8 ਪਰ ਪਰਸਨ ਪ੍ਰਤੀ ਵਿਅਕਤੀ ਜਿਹੜਾ ਆ ਉਹ ਚਾਰਜ ਕਰਦੇ ਨੇ। ਉਹਦੇ ਨਾਲ ਸਪੈਸ਼ਲ ਲੰਚ ਜਿਹੜਾ ਆ ਉਹ ਹਰ ਵੇਲੇ ਚੱਲਦਾ ਰਹਿੰਦਾ ਆ। ਟਿਫਨ ਸਰਵਿਸਿਸ ਜਿਹੜੀ ਹੈ ਅਵੇਲੇਬਲ ਹੈਗੀ ਹੈ, ਤੁਸੀਂ ਉੱਥੇ ਜਾਂਦੇ ਹੋ ਜੀਵਨ ਗਰੋਸਰਸ ਤੋਂ ਤੁਸੀਂ ਗਰੋਸਰੀ ਦੀ ਜਿਹੜੀ ਸ਼ੋਪਿੰਗ ਕਰ ਸਕਦੇ ਆ, ਨਾਲ ਦੀ ਨਾਲ ਤਾਜ਼ਾ ਗੰਨੇ ਦਾ ਰਸ ਜਿਹੜਾ ਹੈ ਉੱਥੇ ਅਵੇਲੇਬਲ ਹੁੰਦਾ ਆ, ਤੁਸੀਂ ਉਹਦਾ ਆਨੰਦ ਮਾਣ ਸਕਦੇ ਆ। ਗਰੋਸਰੀ ਵਿੱਚ ਜਾ ਕੇ ਤੁਸੀਂ ਤਾਜ਼ਾ ਗੰਨੇ ਦਾ ਰਸ ਪੀ ਸਕਦੇ ਆ। ਪਤਾ ਨੋਟ ਕਰ ਲਓ ਜੀ, ਉੱਥੇ ਪਹੁੰਚਣ ਦੇ ਵਾਸਤੇ 375 ਹਾਊਡਨ ਬੁਲਵਰਡ, ਯੂਨਿਟ ਨੰਬਰ 1, ਬਰੈਂਪਟਨ। ਅਤੇ ਨੰਬਰ ਤੁਸੀਂ ਨੋਟ ਕਰ ਲਓ ਜੀ, 905-230-0375, 905-230-0375। ਸੋ ਵੈਸ਼ਨੋ ਢਾਬਾ ਅਤੇ ਜੀਵਨ ਗਰੋਸਰਸ, ਕਿਉਂਕਿ ਕੋਈ ਪਲਾਜ਼ੇ ਦੇ ਵਿੱਚ ਹੈਗੇ ਨੇ, ਵੱਖ ਵੱਖ ਸਰਵਿਸਿਸ ਜਿਹੜੀਆਂ ਨੇ ਉਹ ਦਿੰਦੇ ਨੇ, ਉਹ ਤੁਸੀਂ ਉੱਥੇ ਜਾ ਕੇ ਸੰਪਰਕ ਕਰ ਸਕਦੇ ਹੋ। ਸੋ ਨਾਲ ਦੀ ਨਾਲ ਗੱਲਬਾਤ ਕਰਦੇ ਜਾਈਏ, ਜਿਵੇਂ ਅਸੀਂ ਖਾਸ ਇੱਕ ਵਿਸ਼ੇ 'ਤੇ ਗੱਲਬਾਤ ਕਰਨੀ ਹੁੰਦੀ ਹੈ ਪ੍ਰੋਗਰਾਮ ਦੇ ਵਿੱਚ, ਅਤੇ ਤੁਸੀਂ ਇਹਨੂੰ ਨਾਲ ਦੀ ਨਾਲ ਸੁਣ ਵੀ ਸਕਦੇ ਹੋ। 24 ਘੰਟੇ 7 ਦਿਨ ਲਾਈਵ ਪ੍ਰੋਗਰਾਮ ਚੱਲਦੇ ਰਹਿੰਦੇ ਨੇ, ਵੱਖ ਵੱਖ ਇੰਟਰਵਿਊਜ਼ ਹੁੰਦੀਆਂ ਨੇ, ਸਿੱਖ ਇਤਿਹਾਸ ਦੀ ਗੱਲ ਹੁੰਦੀ ਹੈ, ਪੰਜਾਬ ਦੀ ਤਵਾਰੀਖ ਦੀ ਗੱਲ ਵਿਰਾਸਤ TV ਤੋਂ ਕੀਤੀ ਜਾਂਦੀ ਹੈ। ਵਿਰਸਾ ਸੱਭਿਆਚਾਰ ਸੰਭਾਲਣ ਦੀ ਕੋਸ਼ਿਸ਼ ਹੈਗੀ ਹੈ, ਲਗਾਤਾਰ ਵੱਖ ਵੱਖ ਹੋਸਟ ਸਾਡੇ ਜਿਹੜੇ ਹੈਗੇ ਨੇ, ਇੰਡੀਆ ਦੀ ਟੀਮ ਦੇ ਵਿੱਚ ਬਹੁਤ ਵੱਡੀ ਟੀਮ ਜਿਹੜੀ ਇੰਡੀਆ ਦੇ ਵਿੱਚ ਤਿਆਰ ਕੀਤੀ ਗਈ ਹੈ, ਵੱਖ ਵੱਖ ਪ੍ਰੋਗਰਾਮਸ ਲੈ ਕੇ ਜਿਹੜੀ ਆਉਂਦੀ ਹੈ, ਵੱਖ ਵੱਖ ਇੰਟਰਵਿਊਜ਼ ਹੁੰਦੀਆਂ ਨੇ ਵੱਖ ਵੱਖ ਸ਼ਖਸੀਅਤਾਂ ਦੇ ਨਾਲ, ਜਿਨ੍ਹਾਂ ਨੇ ਕੁਝ ਕੀਤਾ ਆਪਣੀ ਕੌਮ ਦੇ ਵਾਸਤੇ, ਆਪਣੇ ਦੇਸ਼ ਦੇ ਵਾਸਤੇ, ਆਪਣੇ ਧਰਮ ਦੇ ਵਾਸਤੇ, ਜਾਂ ਮਨੁੱਖਤਾ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਵਾਸਤੇ ਕੋਈ ਕਾਰਜ ਕੀਤਾ ਹੁੰਦਾ ਹੈ, ਅਤੇ ਉਸ ਸੰਬੰਧ ਦੇ ਵਿੱਚ ਉਹਨਾਂ ਦੀਆਂ ਇੰਟਰਵਿਊਜ਼ ਐਸੀਆਂ ਸ਼ਖਸੀਅਤ ਨੂੰ ਆਪ ਜੀ ਦੇ ਰੂਬਰੂ ਕਰਾਉਣ ਦੀ ਕੋਸ਼ਿਸ਼ ਹੁੰਦੀ ਹੈ। ਸੋ ਤੁਸੀਂ 24 ਘੰਟੇ 7 ਦਿਨ ਵਿਰਾਸਤ ਟੀਵੀ, ਟਰੈਕਿੰਗ ਟੂਡੇ ਟੀਵੀ ਅਤੇ 7 ਤੋਂ 8 ਰੋਜ਼ਾਨਾ ਸਵੇਰੇ 770 AM ਡਾਇਲ ਦੇ ਉੱਤੇ ਰੇਡੀਓ ਦੇ ਰਾਹੀਂ ਇਹ ਪ੍ਰੋਗਰਾਮਸ ਦਾ ਜਿਹੜਾ ਆ ਲੁਤਫ ਲੈ ਸਕਦੇ ਹਾਂ, ਆਨੰਦ ਮਾਣ ਸਕਦੇ ਹਾਂ। ਸੋ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਮੈਂ ਦੱਸਦਾ ਜਾਣਾ ਵਾਂ ਕਿ ਖਾਸ ਤੌਰ 'ਤੇ ਅਸੀਂ ਗੱਲਬਾਤ ਕਰਾਂਗੇ ਸਿੱਖ ਕੌਮ ਦੀ ਅਜ਼ੀਮ ਸ਼ਖਸੀਅਤ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸਾਰਾ ਸਮਾਂ ਜਿਹੜਾ ਆ ਉਹ ਗੁਰਮਤਿ ਗੁਰਬਾਣੀ, ਗੁਰਮਤਿ ਪ੍ਰਚਾਰ, ਸਿੱਖ ਧਰਮ ਦੇ ਪ੍ਰਚਾਰ ਅਤੇ ਸਿੱਖ ਰਹਿਤ ਮਰਿਆਦਾ ਉੱਤੇ 100% ਪਹਿਰਾ ਦਿੰਦਿਆਂ ਹੋਇਆਂ ਗੁਜ਼ਾਰਿਆ। ਬਹੁਤ ਵੱਡੇ ਵੱਡੇ ਰਾਜਨੀਤਿਕ ਅਹੁਦੇ ਮਿਲੇ, ਧਾਰਮਿਕ ਅਹੁਦੇ ਮਿਲੇ, ਔਰ ਹਮੇਸ਼ਾ ਉਹ ਅਹੁਦੇ ਆਪ ਉਹਨਾਂ ਦੇ ਕੋਲ ਚੱਲ ਕੇ ਆਏ। ਉਹ ਕਿਸੇ ਵੀ ਰਾਜਨੀਤਿਕ ਜਾਂ ਧਾਰਮਿਕ ਅਹੁਦੇ ਦੇ ਮਗਰ ਕਦੇ ਵੀ ਨਹੀਂ ਸਨ ਗਏ। ਐਸੀ ਕੌਮ ਦੀ ਮਾਇਨਾਤ ਹਸਤੀ, ਸਿੱਖ ਕੌਮ ਦੇ ਮਹਾਨ ਵਿਦਵਾਨ, ਖੋਜੀ ਬਿਰਤੀ ਦੇ ਮਾਲਕ, ਵਿੱਦਿਆ ਦੇ ਸਾਗਰ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ, ਜਿਹਨਾਂ ਦਾ ਅੱਜ ਜਿਹੜਾ ਆ ਇੰਡੀਆ ਦੇ ਵਿੱਚ ਉਹਨਾਂ ਦਾ ਅੰਤਿਮ ਅਰਦਾਸ ਸਮਾਗਮ ਜਿਹੜਾ ਆ ਹੋਇਆ ਆ। ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦਾ ਜਨ ਸੈਲਾਬ ਉੱਥੇ ਪਹੁੰਚਿਆ ਸੀ, ਬਹੁਤ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ, ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਆਗੂ ਬਹੁਤ ਵੱਡੇ ਪੱਧਰ 'ਤੇ ਪਹੁੰਚੇ ਸਨ, ਵੱਖ ਵੱਖ ਸੂਬਿਆਂ ਤੋਂ ਜਿਹੜੀਆਂ ਗੱਡੀਆਂ ਉੱਥੇ ਪਹੁੰਚੀਆਂ ਸਨ, ਅਤੇ ਬਹੁਤ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਇਆਂ ਇਸ ਸ਼ਖਸੀਅਤ ਜੋ ਰੁਖਸਤ ਹੋਈ ਸਾਡੇ ਕੋਲੋਂ 13 ਜੂਨ 2022 ਦੇ ਰਾਤ ਹਾਰਟ ਅਟੈਕ ਦੇ ਕਰਕੇ ਦਿਲ ਦਾ ਦੌਰਾ ਪੈਣ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਸੀ, ਭਾਵੇਂ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ। ਐਸੀ ਕੌਮ ਦੀ ਮਹਾਨ ਸ਼ਖਸੀਅਤ ਦੇ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਵਿੱਚ, ਨਾਲ ਦੀ ਨਾਲ ਖਾਸ ਤੌਰ 'ਤੇ ਅੱਜ ਦੇ ਦਿਨ ਦਾ ਇਤਿਹਾਸ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ, ਕਿਉਂਕਿ 22 ਜੂਨ ਦਾ ਦਿਨ ਹੈ। 22 ਜੂਨ ਦੇ ਦਿਨ ਨਾਲ ਸੰਬੰਧਿਤ ਸਿੱਖ ਇਤਿਹਾਸ ਦੀਆਂ ਕਿਹੜੀਆਂ ਘਟਨਾਵਾਂ ਨੇ ਜਾਂ ਪੰਜਾਬ ਦੀ ਤਵਾਰੀਖ ਦੇ ਉੱਤੇ ਕੀ ਕੁਝ ਉੱਕਰਿਆ ਹੋਇਆ ਆ ਜਿਹਦਾ ਸੰਬੰਧ ਅੱਜ ਦੇ ਦਿਨ ਨਾਲ ਖਾਸ ਤੌਰ 'ਤੇ ਜੁੜਿਆ ਹੋਇਆ ਆ, ਉਹਦੇ ਨਾਲ ਦੇਸ਼ ਦੁਨੀਆ ਵਿੱਚ ਵਾਪਰੀਆਂ ਹੋਈਆਂ ਕੁਝ ਅਹਿਮ ਘਟਨਾਵਾਂ ਦੀ ਗੱਲਬਾਤ ਵੀ ਆਪਾਂ ਕਰਾਂਗੇ। ਸੋ ਸਾਰੀਆਂ ਗੱਲਬਾਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੁੰਦੀਆਂ ਰਹਿਣਗੀਆਂ, ਆਪਣੀ ਪ੍ਰਤੀਕਿਰਿਆ, ਆਪਣਾ ਫੀਡਬੈਕ ਉਹ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ, ਕਿਉਂਕਿ ਸਾਡੀ ਇਹ ਕੋਸ਼ਿਸ਼ ਹੈ ਕੇਵਲ ਕਿਉਂਕਿ ਵੀਰ ਬਲਜਿੰਦਰ ਸਿੰਘ ਟੰਬੜ ਹੋਣਾ ਦੀ ਗੈਰ ਹਾਜ਼ਰੀ ਦੇ ਵਿੱਚ ਅਸੀਂ ਇਹ ਡਿਊਟੀ ਜਿਹੜੀ ਹੈ ਆਪਣਾ ਫਰਜ਼ ਆਪਣੇ ਦਰਸ਼ਕਾਂ ਤੱਕ ਵਿਰਸਾ ਵਿਰਾਸਤ ਸੱਭਿਆਚਾਰ ਔਰ ਕੌਮ ਦੀਆਂ ਅਜ਼ੀਮ ਸ਼ਖਸੀਅਤਾਂ ਦੇ ਬਾਰੇ ਜਿਹੜੇ ਆ ਉਹ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸੋ ਇਹਨੂੰ ਇਸੇ ਤਰ੍ਹਾਂ ਆਪਾਂ ਕੰਟੀਨਿਊ ਰੱਖਦੇ ਹਾਂ, ਪਰ ਕਿਉਂਕਿ ਹੁਣ ਸਮਾਂ ਹੋ ਚੁੱਕਿਆ, ਇੱਕ ਛੋਟੀ ਜਿਹੀ ਬ੍ਰੇਕ ਦਾ ਇਸ਼ਾਰਾ ਹੋ ਗਿਆ ਜੀ, ਸੋ ਬ੍ਰੇਕ ਲੈਂਦੇ ਹਾਂ ਅਤੇ ਮਿਲਦੇ ਹਾਂ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਅਤੇ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ।
ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
ਬ੍ਰੈਂਪਟਨ ਕ੍ਰੈਮਟੋਰੀਅਮ ਰਾਹੀਂ ਅਸੀਂ ਪਿਛਲੇ 7 ਸਾਲ ਤੋਂ ਕਮਿਊਨਿਟੀ ਨੂੰ ਫਿਊਨਲ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਾਂ। ਹੁਣ ਈਸਟਰਨ 'ਤੇ ਜੋ ਸਾਡੀ ਕਮਿਊਨਿਟੀ ਰਹਿੰਦੀ ਹੈ ਉਹਨਾਂ ਦੀਆਂ ਲੋੜਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਏਜੈਕਸ ਦੇ ਵਿੱਚ ਨਵਾਂ ਫਿਊਨਲ ਹੋਮ ਏਜੈਕਸ ਕ੍ਰੈਮਟੋਰੀਅਮ ਸ਼ੁਰੂ ਕਰ ਦਿੱਤਾ ਹੈ। ਕਿਸੇ ਵੀ ਪਰਿਵਾਰ ਨੂੰ ਸਾਡੀਆਂ ਸੇਵਾਵਾਂ ਦੀ ਲੋੜ ਪਵੇ ਤਾਂ ਹੇਠ ਲਿਖੇ ਨੰਬਰ 'ਤੇ ਸੰਪਰਕ ਕਰੋ ਜੀ।
Stargate Logistics, one of the fastest growing companies in North America, hiring AZ drivers. Tusi kam di paal vich ho, ta Stargate Logistics nu AZ drivers chahide han. Work locally ya cross border, serving GTA, Midwest, Montreal, North America. 905-564-9992, 905-564-9292. Stargate Logistics.
Canadian-owned and operated Worldwide Carriers Group of Companies provides honest and reliable transportation services across North America, delivering personalized supply chain solutions, fast-approved carriers, and offer a wide range of service offerings, including expedited, dedicated, hazardous materials, and overall formidable freight management solutions provider. All of our equipment is GPS-tracked, enabling expeditious shipment updates 24/7, 365. For a robust leading transportation partner for supply chain needs, choose Worldwide today.
CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦ ਕਲਾਇੰਟਸ।
ਸਿਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ। CWC Immigration ਐਕਸਪ੍ਰੈਸ ਐਂਟਰੀ, ਵਰਕ ਪਰਮਿਟ, ਫੈਮਿਲੀ ਸਪਾਂਸਰਸ਼ਿਪ, ਇਮੀਗ੍ਰੇਸ਼ਨ ਅਪੀਲਸ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ CWC Immigration 9056704444। ਰੀਅਲ ਅਸਟੇਟ ਦੀ ਮਾਰਕੀਟ ਵਿੱਚ ਛਾਇਆ ਹੋਇਆ ਨਾਂ ਹਰਪ੍ਰੀਤ ਸਿੰਘ ਢਿੱਲੋਂ। ਰੈਜ਼ੀਡੈਂਸ਼ੀਅਲ ਪ੍ਰੋਪਰਟੀ, ਕਮਰਸ਼ੀਅਲ ਪ੍ਰੋਪਰਟੀ, ਪ੍ਰੀ ਕੰਸਟਰਕਸ਼ਨ ਇਨਵੈਸਟਮੈਂਟ, ਫਾਰਮ ਹਾਊਸ ਜਾਂ ਲੈਂਡ ਖਰੀਦਣ ਜਾਂ ਵੇਚਣ ਲਈ ਰੀਅਲ ਅਸਟੇਟ ਬ੍ਰੋਕਰ ਹਰਪ੍ਰੀਤ ਸਿੰਘ ਢਿੱਲੋਂ ਨਾਲ ਸੰਪਰਕ ਕਰੋ 416-268-6613 416-268-6713। ਰੀਅਲ ਅਸਟੇਟ ਬ੍ਰੋਕਰ ਹਰਪ੍ਰੀਤ ਸਿੰਘ ਢਿੱਲੋਂ।
ਸੋ ਸਵਾਗਤ ਹੈ ਇੱਕ ਵਾਰੀ ਫਿਰ ਤੋਂ ਵਿਰਾਸਤ ਟੀਵੀ ਤੇ, ਟਰੈਕਿੰਗ ਟੂਡੇ ਟੀਵੀ ਤੇ। ਨਾਲ ਦੀ ਨਾਲ 770 AM ਡਾਇਲ ਦੇ ਉੱਤੇ ਤੁਸੀਂ ਸੁਣ ਰਹੇ ਹੋ ਰੋਜ਼ਾਨਾ 7-8 ਵਜੇ ਤੱਕ ਵਿਰਾਸਤ ਰੇਡੀਓ। ਸੋ ਜੀਆ ਨੂੰ ਆਖਦੇ ਹਾਂ, ਸਮੁੱਚੀ ਟੀਮ ਦੇ ਵੱਲੋਂ ਇੰਡੀਆ ਦੇ ਵਿੱਚ ਟੀਮ ਕੰਮ ਕਰ ਰਹੀ ਹੈ, ਕੈਨੇਡਾ ਦੇ ਵਿੱਚ ਸਾਡੇ ਇੱਥੇ ਨਵਪ੍ਰੀਤ ਕੌਰ ਹੋਣੀ ਪਿੱਛੇ ਬੈਠੇ ਹੋਏ, ਜਿਹੜੇ ਆ ਟੈਕਨੀਕਲ ਫੈਕਟਸ ਜਿਹੜੇ ਹੈਗੇ ਨੇ ਨਾਲ ਦੀ ਨਾਲ ਚੈੱਕ ਕੀਤੇ ਜਾ ਰਹੇ ਨੇ, ਤਾਂ ਕਿ ਜਿਹੜੀ ਵੀਡੀਓ ਕੁਆਲਿਟੀ ਜਾਂ ਸਾਊਂਡ ਕੁਆਲਿਟੀ, ਵਾਇਸ ਕੁਆਲਿਟੀ ਜਿਹੜੀ ਹੈਗੀ ਹੈ ਉਹ ਤੁਹਾਡੇ ਤੱਕ ਪਹੁੰਚਦੀ ਰਹੇ। ਅਤੇ ਸਪੋਂਸਰ ਵੀਰੇ ਦਾ ਖਾਸ ਤੌਰ 'ਤੇ ਧੰਨਵਾਦ ਅਸੀਂ ਕਰਨਾ ਹੁੰਦਾ ਇਹ ਪ੍ਰੋਗਰਾਮ ਦੇ ਵਿੱਚ। ਅਤੇ ਰੋਇਲ ਦੁਬਈ ਜਵੈਲਰਸ, ਰੋਜ਼ਾਨਾ ਨਵੇਂ ਤੋਂ ਨਵੇਂ ਗਹਿਣਿਆਂ ਦੇ ਡਿਜ਼ਾਈਨ ਇੱਥੇ ਪਹੁੰਚਦੇ ਨੇ। ਤੁਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਸ਼ੋਪਿੰਗ ਕਰਨੀ ਹੋਵੇ, ਗੋਲਡ ਸ਼ੋਪਿੰਗ ਕਰਨੀ ਹੋਵੇ, ਸੋਨਾ ਖਰੀਦਣਾ ਹੋਵੇ, ਅਤੇ ਜਾਂ ਤੁਹਾਡੇ ਕੋਲ ਕੋਈ ਆਪਣਾ ਪਸੰਦੀਦਾ ਡਿਜ਼ਾਈਨ ਹੈਗਾ ਆ, ਤੁਸੀਂ ਉਸ ਡਿਜ਼ਾਈਨ ਨੂੰ ਚੂਜ਼ ਕਰਨਾ ਚਾਹੁੰਦੇ ਵੀ ਉਸ ਡਿਜ਼ਾਈਨ ਦੇ ਗਹਿਣੇ ਜਿਹੜੇ ਨੇ ਉਹ ਤੁਹਾਨੂੰ ਤਿਆਰ ਕਰਕੇ ਦਿੱਤੇ ਜਾਣ, ਅਤੇ ਉਹ ਸਰਵਿਸਿਜ਼ ਜਿਹੜੀਆਂ ਹੈਗੀਆਂ ਨੇ ਰੋਇਲ ਦੁਬਈ ਜਵੈਲਰਸ ਤੋਂ ਜਿਹੜੀਆਂ ਨੇ ਤੁਸੀਂ ਲੈ ਸਕਦੇ ਹੋ। ਇਹਨਾਂ ਦੇ ਆਫਿਸ ਵਿੱਚ ਪਹੁੰਚਣ ਦਾ ਜਿਹੜਾ ਤਰੀਕਾ ਹੈਗਾ ਆ, 7146 ਏਅਰਪੋਰਟ ਰੋਡ ਮਲਟਨ ਇਹਨਾਂ ਦਾ ਆਫਿਸ ਹੈਗਾ ਆ, ਦਫ਼ਤਰ ਹੈ, ਅਤੇ ਨੰਬਰ ਉਹਨਾਂ ਦਾ ਨੋਟ ਕਰ ਲਓ ਜੀ, 905-676-1212 9056761212। ਹਰ ਤਰ੍ਹਾਂ ਦੀਆਂ ਸਰਵਿਸਿਸ ਇਹਨਾਂ ਦੀਆਂ ਹੈਗੀਆਂ ਨੇ, ਮਨਮਰਜ਼ੀ ਦੀ ਤੁਸੀਂ ਜਿਹੜੀ ਹੈ ਡਿਜ਼ਾਈਨ ਜਾਂ ਕਾਰੀਗਰੀ ਜਿਹੜੀ ਹੈਗੀ ਹੈ ਤੁਸੀਂ ਉਹਨਾਂ ਦੇ ਨਾਲ ਜਾ ਕੇ ਸਾਂਝੀ ਕਰ ਸਕਦੇ ਹੋ, ਉਹ ਜਿਹਾ ਡਿਜ਼ਾਈਨ ਤੁਹਾਨੂੰ ਬਣਾ ਦਿੰਦੇ ਨੇ। ਸੋਨਾ ਖਰੀਦਣਾ ਹੋਵੇ ਵਧੀਆ ਕੁਆਲਿਟੀ ਦਾ, ਵਧੀਆ ਕਿਫਾਇਤੀ, ਜਾਂ ਮਨਪਸੰਦ ਦੇ ਨਵੇਂ ਤੋਂ ਨਵੇਂ ਜਿਹੜੀ ਨਿਊ ਅਰਾਈਵਲਸ ਹੈਗੇ ਨੇ ਜਾਂ ਜਿਹੜੀਆਂ ਨਵੇਂ ਡਿਜ਼ਾਈਨ ਉੱਥੇ ਪਹੁੰਚਦੇ ਨੇ ਉਹ ਤੁਸੀਂ ਆਪਣੀ ਇੱਛਾ ਦੇ ਮੁਤਾਬਕ ਪਸੰਦ ਕਰ ਸਕਦੇ ਹਾਂ ਜੀ। ਅਲਫਾ ਟਰਾਂਸ ਲਿਮਿਟਡ ਦੇ ਲੱਕੀ ਸੈਨੀ ਜੀ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਇਹਨਾਂ ਨੂੰ ਟੀਮ ਡਰਾਈਵਰ ਚਾਹੀਦੇ ਨੇ, ਸਿੰਗਲ ਡਰਾਈਵਰ ਚਾਹੀਦੇ ਨੇ, ਅਤੇ ਓਨਰ ਆਪਰੇਟਰ ਵੀ ਜਿਹੜੇ ਨੇ ਉਹ ਹਾਇਰ ਕੀਤੇ ਜਾ ਰਹੇ ਨੇ। ਇਹਨਾਂ ਦਾ ਨੰਬਰ ਹੈਗਾ ਹੈ ਜੀ ਲੱਕੀ ਸੈਨੀ ਜੀ ਦਾ, 905-799-1550। ਲੱਕੀ ਸੈਨੀ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ, ਸਿੰਗਲ ਡਰਾਈਵਰ, ਓਨਰ ਆਪਰੇਟਰ ਅਤੇ ਟੀਮ ਡਰਾਈਵਰ ਇਹਨਾਂ ਨੂੰ ਚਾਹੀਦੇ ਨੇ। ਅਲਫਾ ਟਰਾਂਸ ਲਿਮਿਟਡ ਕੰਪਨੀ ਦਾ ਨਾਂ ਹੈਗਾ ਹੈ ਜੀ। ਅੱਗੇ ਚੱਲਦੇ ਹਾਂ ਜੀ, ਤਾਂ ਐਂਟਲਾਟਿਸ ਰੇਡੀਏਟਰ ਦੇ ਵਾਲੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਟਰੱਕ ਆਟੋ ਸਪੇਅਰਸ, ਆਟੋ ਸਰਵਿਸਿਸ, ਟਰੱਕ ਰੇਡੀਏਟਰਸ, ਟਰੱਕਾਂ ਦੇ ਹੈਵੀ ਇਕਿਊਪਮੈਂਟਸ, ਰੇਡੀਏਟਰਸ ਰਿਪੇਅਰ ਕਰਨੇ ਆ ਜਾਂ ਤੁਸੀਂ ਰਿਪਲੇਸ ਕਰਵਾਉਣੇ ਆ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਟਰਬੋ ਏਅਰ ਚਾਰਜ ਕੂਲਰ, ਏਸੀ ਕੰਡੈਂਸਰ ਵੀ ਜਿਹੜੇ ਰਿਪੇਅਰ ਕੀਤੇ ਜਾਂਦੇ, ਅਤੇ 1 ਸਾਲ ਦੀ ਫੁੱਲ ਵਾਰੰਟੀ ਜਿਹੜੀ ਹੈ ਉਹ ਇਹਨਾਂ ਵੱਲੋਂ ਦਿੱਤੀ ਜਾਂਦੀ ਹੈ। ਅਤੇ ਐਂਟਲਾਟਿਸ ਰੇਡੀਏਟਰ 'ਤੇ ਪਹੁੰਚਣ ਦਾ ਪਤਾ ਤੁਸੀਂ ਨੋਟ ਕਰ ਲਿਓ ਜੀ, 5900 ਡਿਕਸੀ ਰੋਡ, ਮਿਸੀਸਾਗਾ, ਅਤੇ ਐਂਟਲਾਟਿਸ ਰੇਡੀਏਟਰ ਦੇ ਨਵ ਪੰਧੇਰ ਜੀ ਤੁਹਾਡੇ ਨਾਲ ਸੰਪਰਕ ਕਰਨਗੇ ਜਦੋਂ ਤੁਸੀਂ ਇਹਨਾਂ ਨੂੰ ਫੋਨ ਕਾਲ ਲਾਉਂਦੇ ਹੋ। 905-670-3696 ਨੰਬਰ ਹੈ ਜੀ, 9056703696। ਦੁਆਬਾ ਸਵੀਟਸ ਐਂਡ ਰੈਸਟੋਰੈਂਟ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਦੇ ਨਾਲ, ਵੱਖ ਵੱਖ ਲੋਕੇਸ਼ਨਸ ਦੇ ਉੱਤੇ, ਤਕਰੀਬਨ ਜਿਹੜੀ ਆ 4 ਡਿਫਰੈਂਟ ਲੋਕੇਸ਼ਨਸ ਦੇ ਉੱਤੇ ਜਿਹੜੀਆਂ ਆਪਣੀਆਂ ਸਰਵਿਸਿਸ ਦਿੰਦੇ ਨੇ। 100% ਸ਼ੁੱਧ ਖਾਣਾ ਬਣਾ ਕੇ ਦਿੰਦੇ ਨੇ, ਟਿਫਨ ਸਰਵਿਸਿਸ ਔਰ ਕੈਟਰਿੰਗ ਦਾ ਜਿਹੜਾ ਪ੍ਰਬੰਧ ਹੈਗਾ ਇਹਨਾਂ ਕੋਲ ਸਰਵਿਸ ਅਵੇਲੇਬਲ ਹੈਗੀਆਂ ਨੇ। ਅਤੇ ਫੈਕਟਰੀਸ ਜਾ ਕੇ ਤੁਸੀਂ ਇਹਨਾਂ ਦੇ ਜਿਹੜੇ ਆ ਵਿਜ਼ਿਟ ਕਰ ਸਕਦੇ ਹੋ। ਅਤੇ ਦੁਆਬਾ ਸਵੀਟਸ ਐਂਡ ਰੈਸਟੋਰੈਂਟ ਦੀ ਫੈਕਟਰੀ ਦਾ ਪਤਾ ਨੋਟ ਕਰ ਲਓ ਜੀ, 10 Lime Beam Terrace ਬ੍ਰੈਂਪਟਨ, ਅਤੇ ਫੋਨ ਨੰਬਰ ਇਹਨਾਂ ਦਾ ਹੈਗਾ ਜੀ, 905-796-7868 9057967868। ਸੋ ਸਾਡੇ ਸਪੋਂਸਰਸ ਨੇ ਜੀ, ਸਹਿਯੋਗ ਕਰਿਆ ਕਰੋ, ਤੁਹਾਡੇ ਤੱਕ ਇਹਨਾਂ ਦੀਆਂ ਸਰਵਿਸਿਸ ਜਿਹੜੀਆਂ ਹੈਗੀਆਂ ਨੇ ਅਸੀਂ ਸਾਂਝੀਆਂ ਕਰ ਦਿੰਦੇ ਹਾਂ। ਕਿਹਨੂੰ ਡਰਾਈਵਰਸ ਚਾਹੀਦੇ ਨੇ, ਕਿੱਥੇ ਕਿਹੜੀ ਚੀਜ਼ ਅਵੇਲੇਬਲ ਹੈਗੀ ਹੈ, ਕਿੱਥੇ ਤੁਸੀਂ ਗਹਿਣੇ ਬਣਵਾ ਸਕਦੇ ਹਾਂ, ਕਿੱਥੋਂ ਤੁਸੀਂ ਵਧੀਆ ਫੂਡ ਜਿਹੜਾ ਆ ਹੈਲਥ ਵਾਸਤੇ ਹੈਲਦੀ ਫੂਡ, ਸਾਫ਼ ਸੁਥਰਾ, ਸ਼ੁੱਧ ਭੋਜਨ ਤੁਸੀਂ ਕੈਟਰਿੰਗ ਕਰਵਾਉਣੀ ਆ ਜਾਂ ਤੁਸੀਂ ਟਿਫਨ ਪੈਕ ਕਰਵਾਉਣੇ ਆ, ਲੰਚ ਕਰਨ ਜਾਣਾ ਚਾਹੁੰਦੇ ਹੋ ਤਾਂ ਲੰਚ ਹਰ ਵਾਰੀ ਜਿਹੜਾ ਹਰ ਰੋਜ਼ ਉਹ ਤਾਜ਼ਾ ਅਤੇ ਵੱਖਰਾ ਉੱਥੇ ਤਿਆਰ ਕੀਤਾ ਜਾਂਦਾ ਆ। ਤੁਸੀਂ ਇਹਦਾ ਇੱਥੇ ਇਹਨਾਂ ਸਟੋਰਸ 'ਤੇ ਜ਼ਰੂਰ ਵਿਜ਼ਿਟ ਕਰਿਆ ਕਰੋ ਅਤੇ ਆਪਣੀਆਂ ਜਿਹੜੀਆਂ ਫੀਡਬੈਕ ਵੀ ਉਹਨਾਂ ਦੇ ਨਾਲ ਸਾਂਝੀਆਂ ਕਰਿਆ ਕਰੋ ਤਾਂ ਕਿ ਸਰਵਿਸਿਸ ਜਿਹੜੀਆਂ ਨੇ ਕਮਿਊਨਿਟੀ ਸਰਵਿਸਿਸ ਜਿਹੜੀਆਂ ਹੈਗੀਆਂ ਨੇ ਇਸ ਤਰੀਕੇ ਨਾਲ ਜਿਹੜੀਆਂ ਵਧੀਆ ਤਰੀਕੇ ਨਾਲ ਉਹ ਸਰਵਿਸਿਸ ਜਿਹੜੀਆਂ ਨੇ ਆਪਣੀਆਂ ਮੁਹੱਈਆ ਕਰਵਾਉਂਦੇ ਨੇ। ਸੋ ਚੱਲਦੇ ਹਾਂ ਅੱਗੇ ਪ੍ਰੋਗਰਾਮ ਦੇ ਵਿੱਚ। ਜਾਂਦੇ ਹੋਏ ਅਸੀਂ ਬ੍ਰੇਕ ਤੋਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਦੇ ਬਾਰੇ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਜਿਹੜਾ ਖਾਸ ਤੌਰ 'ਤੇ ਸਾਡੇ ਪ੍ਰੋਗਰਾਮ ਦਾ ਹਿੱਸਾ ਹੈਗਾ ਆ, ਰੋਜ਼ਾਨਾ ਸਿੱਖ ਇਤਿਹਾਸ ਦੀ ਅਸੀਂ ਗੱਲ ਕਰਦੇ ਹੁੰਦੇ ਹਾਂ, ਉਹ ਅਸੀਂ ਆਪ ਸਾਰੇ ਦੇ ਨਾਲ ਜ਼ਰੂਰ ਸਾਂਝਾ ਕਰਨਾ ਚਾਹਾਂਗੇ ਕਿ ਅੱਜ ਕਿਉਂਕਿ 22 ਜੂਨ ਹੈ, 22 ਜੂਨ ਦੇ ਨਾਲ ਸੰਬੰਧਿਤ ਉਹ ਕਿਹੜੀਆਂ ਇਤਿਹਾਸਕ ਘਟਨਾਵਾਂ ਨੇ ਜਿਨ੍ਹਾਂ ਦਾ ਸੰਬੰਧ ਅੱਜ ਦੇ ਦਿਨ ਨਾਲ ਖਾਸ ਤੌਰ 'ਤੇ ਜੁੜਿਆ ਹੋਇਆ ਆ। ਕੱਲ੍ਹ ਅਸੀਂ ਜ਼ਿਕਰ ਕੀਤਾ ਸੀਗਾ ਕਿ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਪ੍ਰਚਾਰ ਦੌਰਿਆਂ ਦੇ ਵਾਸਤੇ ਵੱਖ ਵੱਖ ਥਾਵਾਂ 'ਤੇ ਹੁੰਦੇ ਹੋਏ ਉਹ ਕਾਸ਼ੀ ਪਹੁੰਚੇ ਸਨ, ਜਿਹਨੂੰ ਵਾਰਾਣਸੀ ਕਿਹਾ ਜਾਂਦਾ ਜਾਂ ਬਨਾਰਸ ਵੀ ਕਿਹਾ ਜਾਂਦਾ ਆ। ਉਸ ਥਾਂ 'ਤੇ ਪਹੁੰਚੇ, ਉੱਥੇ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਹੁਤ ਸਾਰੇ ਪਰਿਵਾਰਾਂ ਨੂੰ ਸਿੱਖ ਧਰਮ ਦੇ ਵਿੱਚ ਲਿਆਂਦਾ, ਯਾਨੀ ਸਿੱਖ ਵਿਚਾਰਧਾਰਾ ਦੇ ਨਾਲ ਜੋੜਿਆ, ਇਹ ਉਹਨਾਂ ਦੀ ਕਾਬਲੀਅਤ ਸੀਗੀ। ਖੈਰ ਅੱਜ ਕਿਉਂਕਿ 22 ਜੂਨ ਦਾ ਦਿਨ ਹੈ ਅਤੇ 22 ਜੂਨ ਦੇ ਨਾਲ ਸੰਬੰਧਿਤ ਸਿੱਖ ਇਤਿਹਾਸ ਦੀਆਂ ਕਿਹੜੀਆਂ ਘਟਨਾਵਾਂ ਹੈਗੀਆਂ ਨੇ ਜਿਨ੍ਹਾਂ ਦਾ ਸੰਬੰਧ ਅੱਜ ਖਾਸ ਤੌਰ 'ਤੇ ਜੁੜੇ ਹੋਏ ਆ, ਗੱਲਬਾਤ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਜ਼ਿਕਰ ਸੰਨ 1713 ਦਾ ਆਉਂਦਾ ਆ। ਸੰਨ 1713 ਦਾ ਜਿਹੜਾ ਸਮਾਂ ਆ ਉਹ ਬੰਦਾ ਸਿੰਘ ਬਹਾਦਰ ਦੇ ਨਾਲ ਜੁੜਿਆ ਹੋਇਆ ਆ। ਇੱਥੇ ਸਡੌਰੇ ਦੇ ਵਿੱਚ ਸਿੱਖਾਂ ਅਤੇ ਮੁਗਲਾਂ ਦੇ ਵਿੱਚ, ਯਾਨੀ ਮੁਗਲ ਫੌਜਾਂ ਦੇ ਵਿੱਚ ਇੱਕ ਜ਼ਬਰਦਸਤ ਲੜਾਈ ਹੋਈ ਸੀ। ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦੇ ਮਰਨ ਤੋਂ ਬਾਅਦ ਫਰਵਰੀ 1713 ਤੱਕ ਸਿੱਖ ਫੌਜਾਂ ਨੇ ਮੁੜ ਲੋਹਗੜ੍ਹ ਦੇ ਸਡੌਰੇ ਦੇ ਕਿਲ੍ਹੇ ਉੱਤੇ ਕਬਜ਼ਾ ਕੀਤਾ ਸੀ। ਮਾਰਚ 1713 ਵਿੱਚ ਬੰਦਾ ਸਿੰਘ ਸਡੌਰੇ ਵਿੱਚ ਸੀਗਾ। ਇਹਨੇ ਦਿਨੀ ਉਹਨੂੰ ਪਤਾ ਲੱਗਾ ਕਿ ਨਾਹਣ ਦਾ ਰਾਜਾ ਮੁਗਲਾਂ ਦੇ ਨਾਲ ਸੌਦੇਬਾਜ਼ੀ ਕਰ ਰਿਹਾ ਹੈ ਅਤੇ ਇਸ ਕਰਕੇ ਉਹਨੇ ਰਾਜਾ ਨਾਹਣ ਨੇ ਸਿੱਖਾਂ ਦੇ ਖਿਲਾਫ ਮੁਹਿੰਮ ਵੀ ਸ਼ੁਰੂ ਕੀਤੀ ਹੋਈ ਹੈ। ਸੋ ਇਹ ਰਾਜੇ ਜੋ ਕਿਤੇ ਨਾ ਕਿਤੇ ਸੱਤਾ ਦੇ ਲਾਲਚੀ ਵੀ ਸਨ, ਹਮੇਸ਼ਾ ਗੋਂਦਾਂ ਗੋਂਦਦੇ ਰਹਿੰਦੇ ਸਨ ਵੀ ਕਿਵੇਂ ਸਾਰੀ ਸੱਤਾ ਜਾਂ ਵੱਧ ਤੋਂ ਵੱਧ ਜ਼ਮੀਨ ਉੱਤੇ ਜਿਹੜਾ ਆ ਉਹ ਕਬਜ਼ਾ ਕੀਤਾ ਜਾ ਸਕੇ ਅਤੇ ਆਪਣੀ ਸਰਦਾਰੀ ਜਾਂ ਆਪਣਾ ਰਾਜ ਸਥਾਪਿਤ ਕੀਤਾ ਜਾ ਸਕੇ। ਸੋ ਬੰਦਾ ਸਿੰਘ ਬਹਾਦਰ ਨੂੰ ਇਸ ਗੱਲ ਦੀ ਇਤਲਾਹ ਮਿਲ ਗਈ ਕਿ ਨਾਹਣ ਦਾ ਰਾਜਾ ਅਤੇ ਹੋਰ ਰਾਜਿਆਂ ਦੇ ਨਾਲ ਗੁਫ਼ਤਗੂ ਕੀਤੀ ਜਾ ਰਹੀ ਹੈ ਤਾਂ ਕਿ ਸਿੱਖਾਂ ਦੇ ਖਿਲਾਫ਼ ਮੁਹਿੰਮ ਕੀਤੀ ਜਾਵੇ। ਨਾਹਣ ਦੇ ਰਾਜੇ ਨੂੰ ਸੋਧਣ ਦੇ ਵਾਸਤੇ ਬੰਦਾ ਸਿੰਘ ਨੇ ਹਜ਼ਾਰਾਂ ਸਿੱਖਾਂ ਨੂੰ ਨਾਲ ਲੈ ਕੇ ਡਾਬਰ ਜੋ ਕਿ ਲੋਹਗੜ੍ਹ ਦਾ ਇਲਾਕਾ ਹੈ, ਲੋਹਗੜ੍ਹ ਦਾ ਇੱਕ ਇਲਾਕਾ ਹੈ, ਲੋਹਗੜ੍ਹ ਤੋਂ ਜਿਹੜਾ ਆ ਉਹ ਨਾਹਣ ਦੇ ਵੱਲ ਕੂਚ ਕੀਤਾ ਸੀ ਅਤੇ ਜਦ ਨਾਹਣ ਦੇ ਰਾਜੇ ਨੂੰ ਇਹਦੀ ਖਬਰ ਮਿਲੀ ਤਾਂ ਉਹ ਸ਼ਹਿਰ ਛੱਡ ਕੇ ਦੌੜ ਗਿਆ ਅਤੇ ਦੌੜ ਕੇ ਉਹ ਫਿਰ ਬੰਦਾ ਸਿੰਘ ਬਹਾਦਰ ਦੇ ਕੋਲ ਹੀ ਵਾਪਸ ਆਇਆ, ਆ ਕੇ ਉਹਨੇ ਮੁਆਫ਼ੀ ਮੰਗੀ ਅਤੇ ਇਸ ਤੋਂ ਇੱਕ ਹਫ਼ਤੇ ਤੋਂ ਬਾਅਦ ਬੰਦਾ ਸਿੰਘ ਬਹਾਦਰ ਵਾਪਸ ਲੋਹਗੜ੍ਹ ਪਰਤ ਆਇਆ ਸੀ। ਜਦ ਇੱਕ ਹਫ਼ਤੇ ਬਾਅਦ ਇਹ ਵਾਪਸ ਪਹੁੰਚਿਆ ਅਤੇ ਉਦੋਂ ਕੁਝ ਦਿਨ ਬਾਅਦ ਹੀ ਉਹਨੇ ਆਪਣੇ 1000 ਫੌਜੀ ਸਡੌਰੇ ਭੇਜੇ। ਉੱਧਰ ਜ਼ੈਨ ਉਦ ਦੀਨ ਅਹਿਮਦ ਖਾਨ ਸੂਬੇਦਾਰ ਨੇ ਇਲਾਕੇ ਨੂੰ ਸਿੱਖਾਂ ਤੋਂ ਮਹਿਫੂਜ਼ ਰੱਖਣ ਦੀ ਬੜੀ ਕੋਸ਼ਿਸ਼ ਕੀਤੀ ਸੀ, ਪਰ ਕਿਉਂਕਿ ਜਿਹੜਾ ਸਿੱਖਾਂ ਦੀ ਤਾਕਤ ਅੱਗੇ ਉਹਦਾ ਟਿਕਣਾ ਬਹੁਤ ਔਖਾ ਸੀਗਾ। ਸਿੱਖਾਂ ਦੀ ਲੜਾਈ ਜ਼ਰੂਰ ਔਰ ਜ਼ਮੀਨ ਦੇ ਖਿਲਾਫ਼ ਨਹੀਂ ਸੀ, ਕੇਵਲ ਅਤੇ ਕੇਵਲ ਜ਼ੁਲਮ ਦੇ ਖਿਲਾਫ਼ ਸੀ। ਜ਼ੁਲਮ ਦੇ ਖਿਲਾਫ਼ ਉਹੀ ਉਹ ਲੜਦਾ ਹੈ ਜਿਹੜਾ ਆਪਣਾ ਸੀਸ ਤਲੀ ਉੱਤੇ ਧਰ ਲੈਂਦਾ ਆ, ਜਿਹਨੂੰ ਆਪਣੀ ਜਿਹੜੀ ਆ ਮੌਤ ਦੀ ਜਾਂ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ ਹੁੰਦੀ, ਮੌਤ ਨੂੰ ਵੀ ਮਖੌਲਾਂ ਕਰਦਾ ਆ, ਉਹ ਲੜਦਾ ਆ ਕਿਉਂਕਿ ਉਹਨੇ ਜ਼ਰ ਜਾਂ ਜ਼ੋਰੂ ਔਰ ਜ਼ਮੀਨ ਨਹੀਂ ਤੱਕਣੀ, ਉਹਨੇ ਆਪਣਾ ਜ਼ਮੀਰ ਤੱਕਣਾ ਆ। ਉਹ ਜ਼ਮੀਨ ਦੇ ਵਾਸਤੇ ਨਹੀਂ, ਜ਼ਮੀਰ ਦੇ ਵਾਸਤੇ ਲੜਦਾ ਆ। ਸੋ ਸਿੱਖਾਂ ਦੇ ਅੱਗੇ ਬਹੁਤਾ ਟਿਕ ਨਾ ਸਕਿਆ ਅਤੇ ਜੂਨ ਦੇ ਆਖਰੀ ਹਫ਼ਤੇ ਅਬਦੁਸ ਸਮਦ ਖਾਨ, ਜੈਨਉਦੀਨ ਖਾਨ ਅਤੇ ਇਨਾਮ ਖਾਨ ਨੇ ਮਿਲ ਕੇ ਇੱਕ ਬਹੁਤ ਵੱਡੀ ਫੌਜ ਤਿਆਰ ਕੀਤੀ ਅਤੇ ਸਡੌਰੇ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਉਹਨਾਂ ਨੇ ਕਿਲ੍ਹੇ ਦੇ ਦੁਆਲੇ ਖਾਈਆਂ ਪੁੱਟ ਲਈਆਂ ਅਤੇ ਮੋਰਚੇ ਗੱਢ ਲਏ। ਅੱਜ ਦੇ ਦਿਨ 22 ਜੂਨ ਸੰਨ 1713 ਜਦ ਸਿੱਖ ਫੌਜਾਂ ਕਿਲ੍ਹੇ ਤੋਂ ਬਾਹਰ ਆਈਆਂ ਤਾਂ ਬੜੀ ਜ਼ਬਰਦਸਤ ਜਿਹੜੀ ਲੜਾਈ ਹੋਈ, ਸੈਂਕੜੇ ਸਿੱਖ ਸ਼ਹੀਦ ਹੋਏ, ਬਹੁਤ ਸਾਰੇ ਮੁਗਲ ਸਿਪਾਹੀ ਮਾਰੇ ਗਏ। ਸ਼ਹੀਦ ਹੋਣ ਵਾਲੇ ਸਿੱਖਾਂ ਦੀ ਅਸੀਂ ਗੱਲ ਕਰਦੇ ਹਾਂ ਜਿਹਦੇ ਵਿੱਚ ਕੁਝ ਅਹਿਮ ਨਾਮ ਜਿਹੜੇ ਇਤਿਹਾਸ ਦੇ ਵਿੱਚ ਸਾਨੂੰ ਮਿਲਦੇ ਨੇ, ਉਹਦੇ ਵਿੱਚ ਅਲਬੇਲ ਸਿੰਘ, ਭਾਈ ਮੋਹਰ ਸਿੰਘ ਪੁੱਤਰ ਭਾਈ ਉਦੇ ਸਿੰਘ ਅਤੇ ਸੈਣਾ ਸਿੰਘ ਪੁੱਤਰ ਚਿੱਤਰ ਸਿੰਘ, ਇਹ ਤਿੰਨੇ ਪੋਤੇ ਸਨ ਭਾਈ ਮਣੀ ਸਿੰਘ ਦੇ, ਇਹ ਸ਼ਾਮਲ ਸੀ। ਅਤੇ ਮੁਗਲ ਫੌਜਾਂ ਦੇ ਮੁਖੀਆਂ ਵਿੱਚੋਂ ਬਕਾ ਬੇਗ ਖਾਨ, ਇਨਾਮ ਖਾਨ ਦਾ ਭਰਾ ਵੀ ਜਿਹੜਾ ਆ ਉਹ ਮਾਰਿਆ ਗਿਆ ਸੀ। ਅੱਗੇ ਚੱਲਦੇ ਹਾਂ, 1946 ਦਾ ਜ਼ਿਕਰ ਜਿਹੜਾ ਅੱਗੇ ਆਉਂਦਾ ਆ ਜਦ ਸਿੱਖਾਂ ਨੇ ਅੰਤਰਮ ਸਰਕਾਰ ਦੇ ਬਾਈਕਾਟ ਦਾ ਐਲਾਨ ਕੀਤਾ ਸੀ। ਭਾਰਤ ਨੂੰ ਆਜ਼ਾਦੀ ਦੇਣ ਦੇ ਪਲਾਨ ਹੇਠ 16 ਜੂਨ 1946 ਨੂੰ ਕੈਬਨਿਟ ਕਮਿਸ਼ਨ ਅਤੇ ਵਾਇਸ ਰਾਏ ਨੇ ਭਾਰਤ ਵਿੱਚ ਅੰਤਰਮ ਸਰਕਾਰ ਬਣਾਉਣ ਦਾ ਐਲਾਨ ਕੀਤਾ। ਇਹਦੇ ਵਿੱਚ 6 ਕਾਂਗਰਸੀ, 5 ਮੁਸਲਿਮ ਲੀਗ, 1 ਸਿੱਖ, 1 ਪਾਰਸੀ ਤੇ 1 ਭਾਰਤੀ ਈਸਾਈ ਵਜ਼ੀਰ ਲੈਣ ਦਾ ਫੈਸਲਾ ਕੀਤਾ ਸੀਗਾ, ਜਿਹੜਾ 16 ਜੂਨ 1946 ਨੂੰ ਅੰਤਰਮ ਸਰਕਾਰ ਬਣਾਉਣ ਦੇ ਵਾਸਤੇ ਵਾਇਸਰਾਏ ਤੇ ਕੈਬਨਿਟ ਮਿਸ਼ਨ ਨੇ ਜੋ ਪਲਾਨਿੰਗ ਕੀਤੀ ਸੀ ਉਹਦੇ ਮੁਤਾਬਕ ਸਿੱਖਾਂ ਵਿੱਚੋਂ ਬਲਦੇਵ ਸਿੰਘ ਅਕਾਲੀ ਨੂੰ ਵਜ਼ਾਰਤ ਵਿੱਚ ਸ਼ਾਮਲ ਹੋਣ ਵਾਸਤੇ ਸੱਦਾ ਦਿੱਤਾ ਗਿਆ ਸੀ, ਪਰ ਇਸ ਮਸਲੇ ਨੂੰ ਸਾਰੀਆਂ ਸਿੱਖ ਪਾਰਟੀਜ਼ ਦੇ ਬਣੇ ਹੋਏ ਸਾਂਝੇ ਪੰਥਕ ਪ੍ਰਤੀਨਿਧ ਬੋਰਡ ਨੇ ਜਿਹੜੀ 22 ਜੂਨ ਨੂੰ ਮੀਟਿੰਗ ਹੋਈ ਉਹਦੇ ਵਿੱਚ ਇਹਨੂੰ ਵਿਚਾਰਿਆ ਗਿਆ ਅਤੇ ਮਤਾ ਪਾਸ ਕੀਤਾ ਕਿ ਅਸੀਂ ਅੰਤਰਮ ਸਰਕਾਰ ਦਾ ਬਾਈਕਾਟ ਕਰਦੇ ਹਾਂ। ਇਹ ਅੱਜ ਦੀ ਗੱਲ ਸੀ ਸਾਲ 1946 ਦੇ ਵਿੱਚ ਜਦੋਂ ਕੈਬਨਿਟ ਮਿਸ਼ਨ ਅਤੇ ਵਾਇਸ ਰਾਏ ਨੇ ਅੰਤਰਮ ਸਰਕਾਰ ਦਾ ਐਲਾਨ ਕੀਤਾ ਸੀ ਅਤੇ ਵੱਖ ਵੱਖ ਕੌਮਾਂ ਦੇ ਜਿਹੜੇ ਨੁਮਾਇੰਦੇ ਸ਼ਾਮਲ ਕੀਤੇ ਸਨ, ਜਦੋਂ ਇੱਕ ਸਿੱਖ ਸੀ, ਇੱਕ ਪਾਰਸੀ ਸੀ ਅਤੇ ਇੱਕ ਈਸਾਈ ਵਜ਼ੀਰ ਸ਼ਾਮਲ ਕਰਨ ਦੀ ਗੱਲ ਕੀਤੀ ਸੀ। ਸਿੱਖ ਵਜ਼ੀਰ ਦੇ ਵਜੋਂ ਬਲਦੇਵ ਸਿੰਘ ਦਾ ਨਾਮ ਉੱਭਰ ਕੇ ਸਾਹਮਣੇ ਆਇਆ ਸੀਗਾ, ਪਰ ਆਲ ਸਿੱਖ ਪਾਰਟੀ ਸਾਂਝਾ ਪੰਥਕ ਜਿਹੜਾ ਗੱਠਜੋੜ ਸੀ ਉਹਨਾਂ ਦੇ ਵੱਲੋਂ 22 ਜੂਨ ਨੂੰ ਇੱਕ ਵਿਸ਼ੇਸ਼ ਮੀਟਿੰਗ ਕਰਕੇ ਇਹ ਜਿਹੜਾ ਐਲਾਨ ਹੈ ਇਹਦਾ ਬਾਈਕਾਟ ਕੀਤਾ ਸੀ। ਅੱਗੇ ਚੱਲਦੇ ਸੀ, ਕੱਲ੍ਹ ਵੀ ਜ਼ਿਕਰ ਕੀਤਾ ਸੀਗਾ 1982 ਦੇ ਵਿੱਚ ਕੁਝ ਦਹਿਸ਼ਤਗਰਦ ਅਤੇ ਮਤਸਬੀ ਅਤੇ ਫਿਰਕੂ ਔਰ ਬੁਨਿਆਦ ਪ੍ਰਸਤ ਕਿਸਮ ਦੇ ਲੋਕ ਜਿਹੜੇ ਨੇ ਉਹ ਫਿਰ ਹਰ ਧਰਮ ਦੇ ਵਿੱਚ ਹੁੰਦੇ ਨੇ। ਵੈਸੇ ਮੈਂ ਸਮਝਦਾ ਵੀ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ, ਇਹ ਮਨੁੱਖਤਾ ਦੇ ਦੁਸ਼ਮਣ ਹੁੰਦੇ ਨੇ, ਇਨਸਾਨੀਅਤ ਦੇ ਦੁਸ਼ਮਣ ਹੁੰਦੇ ਨੇ। ਇਹਨਾਂ ਵਾਸਤੇ ਅਗਲਾ ਇਨਸਾਨ ਦਾ ਜਿਹੜਾ ਦੋਸ਼ ਇੰਨਾ ਕੁ ਹੁੰਦਾ ਆ ਕਿ ਉਹ ਕਿਸੇ ਧਰਮ ਦੇ ਨਾਲ ਸੰਬੰਧਿਤ ਹੁੰਦਾ ਆ। ਸੋ ਧਾਰਮਿਕ ਮੁਤਸਬ ਪੋਣੇ ਦੇ ਵਿੱਚ ਇਹ ਇਨਸਾਨਾਂ ਦਾ ਕਤਲ ਕਰਦੇ ਆ, ਮਨੁੱਖਤਾ ਦਾ ਘਾਣ ਕਰਦੇ ਆ। ਸੋ 22 ਜੂਨ 1982 ਦੀ ਰਾਤ ਨੂੰ ਪਟਿਆਲੇ ਦੇ ਵਿੱਚ ਕੁਛ ਦਹਿਸ਼ਤਗਰਦ ਹਿੰਦੂਆਂ ਨੇ ਜਾਂ ਅਜਿਹੇ ਮੁਤਸਬੀ ਲੋਕਾਂ ਨੇ ਤਕਰੀਬਨ 15 ਦੁਕਾਨਾਂ ਜਿਹੜੀਆਂ ਨੇ ਜੋ ਸਿੱਖਾਂ ਦੇ ਕਾਰੋਬਾਰੀ ਅਦਾਰੇ ਸਨ ਉਹਨਾਂ ਨੂੰ ਸਾੜ ਦਿੱਤਾ ਸੀ, ਅੱਗ ਲਾ ਦਿੱਤੀ ਸੀ। ਅਤੇ ਇਹਦੇ ਵਿੱਚੋਂ ਪੁਲਿਸ ਨੇ 57 ਸਿੱਖ ਅਤੇ 45 ਹਿੰਦੂਆਂ ਨੂੰ ਗ੍ਰਿਫਤਾਰ ਕੀਤਾ ਸੀ। ਸਿੱਖਾਂ ਉੱਤੇ ਦਫ਼ਾ ਲਾ ਦਿੱਤੀਆਂ ਗਈਆਂ 307, 302, 353, 436, 148, 149, 114 ਅਤੇ 188 ਅਤੇ ਦੁਕਾਨਾਂ ਵੀ ਸਿੱਖਾਂ ਦੀਆਂ ਸੜੀਆਂ, ਗ੍ਰਿਫਤਾਰੀਆਂ ਵੀ ਸਿੱਖਾਂ ਦੀਆਂ ਹੋਈਆਂ। ਇਹ ਇਨਸਾਫ ਸੀ ਸਿੱਖਾਂ ਦੇ ਨਾਲ। ਇਹ 1982 ਦੀ ਗੱਲ ਆ, ਭਾਵੇਂ ਕਿ ਜਿਹੜਾ ਜੂਨ ਦਾ ਘੱਲੂਘਾਰਾ ਵਾਪਰਦਾ ਆ ਉਹ 1984 ਦੇ ਵਿੱਚ ਵਾਪਰਦਾ ਆ। ਸੋ ਹਾਲਾਤ ਜਿਹੜੇ ਨੇ, ਇਹ ਹਿੰਦੂ ਸਿੱਖ ਪਾੜਾ ਜਿਹੜਾ ਪਿਆ ਹੋਇਆ ਸੀਗਾ ਔਰ ਹਿੰਦੂ ਵੋਟ ਬੈਂਕ ਨੂੰ ਮਜ਼ਬੂਤ ਕਰਨ ਦੇ ਵਾਸਤੇ ਸਿੱਖਾਂ ਨੂੰ ਸਬਕ ਸਿਖਾਉਣ ਦੀ ਚਾਲ ਦੇ ਹੇਠ ਜਾਂ ਸਾਜਿਸ਼ ਦੇ ਹੇਠ ਬਰਤਾਨੀਆ ਅਤੇ ਰੂਸ ਦੀ ਮਦਦ ਨਾਲ ਜੋ ਅੰਦਰੀ ਸਮਝੌਤੇ ਹੋਏ ਸਨ ਇੰਦਰਾ ਗਾਂਧੀ ਨਾਲ, ਸਭ ਕੁਝ ਅੱਜ ਮੀਡੀਆ ਦੇ ਵਿੱਚ ਨਸ਼ਰ ਹੋ ਚੁੱਕਿਆ ਆ, ਕੋਈ ਗੱਲ ਲੁਕੀ ਛਿਪੀ ਨਹੀਂ ਰਹੀ। ਸੋ ਉਹ ਸਾਰਾ ਕੁਛ ਜਿਹੜਾ ਆ ਹਮਲਾ ਕੀਤਾ ਗਿਆ, ਸਾਰੀਆਂ ਜਿਹੜੀਆਂ ਪਲਾਨਿੰਗਸ ਕੀਤੀਆਂ ਗਈਆਂ ਸੀ, ਇਹ ਸਾਰਾ ਕੁਛ ਚੱਲਦਾ ਰਿਹਾ। ਖੈਰ ਸਾਲ 1984 ਦਾ ਜ਼ਿਕਰ ਹੈ ਜਦੋਂ ਸਰਦਾਰ ਹਰਭਜਨ ਸਿੰਘ ਦਿਓਲ ਦੇ ਵੱਲੋਂ ਦਰਬਾਰ ਸਾਹਿਬ ਦੇ ਹਮਲੇ ਦੇ ਖਿਲਾਫ ਰੋਸ ਵਜੋਂ ਅਸਤੀਫਾ ਦਿੱਤਾ ਸੀਗਾ। ਸਰਦਾਰ ਹਰਭਜਨ ਸਿੰਘ ਦਿਓਲ ਪੁੱਤਰ ਪ੍ਰਿੰਸੀਪਲ ਇਕਬਾਲ ਸਿੰਘ, ਇਹ ਪੰਜਾਬ ਪਬਲਿਕ ਸਰਵਿਸਿਸ ਦੇ ਕਮਿਸ਼ਨ ਦੇ ਮੈਂਬਰ ਸੀ ਔਰ ਇਹਨਾਂ ਨੇ ਅੱਜ ਦੇ ਦਿਨ ਆਪਣੀ ਮੈਂਬਰੀ ਤੋਂ ਅਸਤੀਫਾ ਦਿੱਤਾ ਸੀਗਾ। ਰੀਜ਼ਨ ਕਾਰਨ ਇਹ ਸੀ ਕਿ ਹਿੰਦੁਸਤਾਨ ਦੀ ਜਿਹੜੀ ਆਜ਼ਾਦ ਹਕੂਮਤ ਹੈ ਜਾਂ ਆਜ਼ਾਦ ਹਿੰਦੁਸਤਾਨ ਦੇ ਵਿੱਚ ਆਪਣੇ ਹੀ ਨਾਗਰਿਕਾਂ, ਆਪਣੇ ਹੀ ਇੱਕ ਘੱਟ ਗਿਣਤੀ ਕੌਮ ਦੇ ਧਾਰਮਿਕ ਸਥਾਨ ਨੂੰ ਟੈਂਕਾਂ ਤੋਪਾਂ ਦੇ ਨਾਲ ਨਿਸਤੋ ਨਬੂਦ ਕਰਨਾ ਔਰ ਸਿੱਖ ਇਤਿਹਾਸ ਰੈਫਰੈਂਸ ਲਾਇਬ੍ਰੇਰੀ ਨੂੰ ਖਤਮ ਕਰਨਾ ਜੋ ਇੱਕ ਰੋਸ ਸੀਗਾ, ਉਸ ਰੋਸ ਨੂੰ ਪ੍ਰਗਟ ਕਰਨ ਵਾਸਤੇ ਬਹੁਤ ਸਾਰੇ ਅਸਤੀਫੇ ਦਿੱਤੇ ਗਏ। ਬਹੁਤ ਸਾਰੇ ਜਿਹੜੇ ਸਕੋਲਰ ਸਨ ਜਿਹਨਾਂ ਨੂੰ ਪਦਮ ਸ਼੍ਰੀ ਜਾਂ ਪਦਮ ਭੂਸ਼ਣ ਮਿਲਿਆ ਹੋਇਆ ਸੀਗਾ, ਉਹ ਅਵਾਰਡ ਵੀ ਜਿਹੜੇ ਜੂਨ ਦੇ ਮਹੀਨੇ ਵਾਪਸ ਕੀਤੇ ਗਏ ਸੀ, ਉਹਨਾਂ ਵਿੱਚ ਸਰਦਾਰ ਹਰਭਜਨ ਸਿੰਘ ਦਿਓਲ ਦਾ ਨਾਮ ਵੀ ਆਉਂਦਾ ਆ। ਜਿਹੜੇ ਪੰਜਾਬ ਪਬਲਿਕ ਸਰਵਿਸਿਸ ਕਮਿਸ਼ਨ ਦੇ ਮੈਂਬਰ ਸਨ ਇਹਨਾਂ ਨੇ ਆਪਣੀ ਮੈਂਬਰੀ ਤੋਂ ਅਸਤੀਫਾ ਦਿੱਤਾ ਸੀਗਾ। ਸੰਨ 1984 ਦੇ ਵਿੱਚ ਸੰਤਾ ਸਿੰਘ ਨਿਹੰਗ ਨੂੰ ਪੰਥ ਵਿੱਚੋਂ ਖਾਰਜ ਕੀਤਾ ਗਿਆ ਸੀ। ਅਕਾਲ ਤਖ਼ਤ ਸਾਹਿਬ ਦੀ ਇਮਾਰਤ ਪੂਰੀ ਤਰ੍ਹਾਂ ਨਿਸਤੋ ਨਬੂਦ ਹੋ ਚੁੱਕੀ ਸੀ ਜੂਨ 1984 ਦੇ ਵਿੱਚ। ਇਸ ਦੌਰਾਨ ਹੀ ਬਹੁਤ ਸਾਰੇ ਸਿੱਖ ਵਿਦਵਾਨਾਂ ਨੇ ਇਹ ਆਖਣਾ ਸ਼ੁਰੂ ਕੀਤਾ ਸੀ ਕਿ ਇਸ ਇਮਾਰਤ ਨੂੰ ਹੂ ਬਹੂ ਰੱਖਿਆ ਜਾਏ ਤਾਂ ਕਿ ਆਉਣ ਵਾਲੀਆਂ ਨਸਲਾਂ, ਆਉਣ ਵਾਲੀਆਂ ਪੀੜ੍ਹੀਆਂ, ਆਉਣ ਵਾਲੀ ਪਨੀਰੀ ਜਾਂ ਆਉਣ ਵਾਲੀ ਸਿੱਖ ਪਨੀਰੀ ਨੂੰ ਪਤਾ ਲੱਗ ਸਕੇ ਕਿ ਆਜ਼ਾਦ ਦੇਸ਼ ਦੇ ਵਿੱਚ ਸਿੱਖਾਂ ਨੂੰ ਕਿਹੋ ਜਿਹਾ ਆਜ਼ਾਦੀ ਦਾ ਨਿੱਗ ਦਿੱਤਾ ਗਿਆ ਸੀ ਭਾਰਤੀ ਹਕੂਮਤ ਦੇ ਵੱਲੋਂ। ਅਤੇ ਇਹ ਪਰ ਕਿਤੇ ਨਾ ਕਿਤੇ ਭਾਰਤੀ ਫੌਜ, ਭਾਰਤੀ ਖੁਫੀਆ ਪੁਲਿਸ ਅਤੇ ਸਰਕਾਰੀ ਸੂਈਆਂ ਉਹਨਾਂ ਨੇ ਇਸ ਕਰਕੇ ਇੰਦਰਾ ਨੂੰ ਸਲਾਹ ਦਿੱਤੀ ਕਿ ਦਰਬਾਰ ਸਾਹਿਬ ਨੂੰ ਉਦੋਂ ਤੱਕ ਸੀਲ ਕਰ ਦਿੱਤਾ ਜਾਏ ਜਦ ਤੱਕ ਇਸ ਅਕਾਲ ਤਖ਼ਤ ਸਾਹਿਬ ਦੀ ਢਹਿ ਢੇਰੀ ਹੋਈ ਇਮਾਰਤ ਦੀ ਮੁੜ ਉਸਾਰੀ ਜਾਂ ਇਹਦੀ ਮੁਰੰਮਤ ਨਹੀਂ ਹੋ ਜਾਂਦੀ, ਨਹੀਂ ਤਾਂ ਸਿੱਖਾਂ ਦਾ ਜਿਹੜਾ ਖੂਨ ਖੋਲਦਾ ਰਹੇਗਾ ਅਤੇ ਇਹ ਸਲਤਨਤ ਵਾਸਤੇ ਜਿਹੜੀ ਉਹਨਾਂ ਦਾ ਸੱਤਾ ਹੈਗੀ ਆ ਉਹਦੇ ਵਾਸਤੇ ਖਤਰਾ ਸਾਬਤ ਹੋ ਸਕਦਾ ਆ। ਸੋ ਅਕਾਲ ਤਖ਼ਤ ਸਾਹਿਬ ਦੀ ਪੁਰਾਣੀ ਹਾਲਾਤ ਵਿੱਚ ਉਹ ਜਿਹੜੀ ਬਿਲਡਿੰਗ ਇਮਾਰਤ ਸੀਗੀ ਅਕਾਲ ਤਖ਼ਤ ਸਾਹਿਬ ਦੀ, ਹੁਣ ਫਿਰ ਪੁਰਾਣੀ ਹਾਲਾਤ ਵਿੱਚ ਇਹੋ ਜਿਹੀ ਸੀ। ਹਮਲਾ ਕਰਨ ਤੋਂ ਪਹਿਲਾਂ ਉਸ ਹਾਲਾਤ ਵਿੱਚ ਲਿਆਉਣ ਦੇ ਵਾਸਤੇ ਉਹਨੇ ਬੂਟਾ ਸਿੰਘ ਦੀ ਡਿਊਟੀ ਲਾਈ ਸੀ ਇੰਦਰਾ ਗਾਂਧੀ ਨੇ, ਪਰ ਬੂਟਾ ਸਿੰਘ ਨੇ ਕਾਰ ਸੇਵਾ ਵਾਲੇ ਬਾਬਾ ਖੜਕ ਸਿੰਘ ਅਤੇ ਹੋਰ ਕਈ ਕਾਰ ਸੇਵਾ ਵਾਲੇ ਬਾਬਿਆਂ ਤੱਕ ਪਹੁੰਚ ਕੀਤੀ ਪਰ ਕੋਈ ਨਹੀਂ ਸੀ ਮੰਨਿਆ। ਸੋ ਆਖਰ ਸਰਕਾਰ ਦੀ ਸਰਪ੍ਰਸਤੀ ਹੇਠ ਅਤੇ ਫੌਜ ਦੀ ਨਿਗਰਾਨੀ ਹੇਠ ਕਿਸੇ ਨੇ ਵੀ ਜਿਹੜੀ ਇਹਦੀ ਸ਼ਾਦੀ ਨਹੀਂ ਭਰੀ ਕਿ ਅਸੀਂ ਇਹ ਜਿਹੜਾ ਆ ਇਹ ਸੇਵਾ ਕਰਾਂਗੇ। ਕੁਝ ਬਾਬਿਆਂ ਨੇ ਇਹ ਵੀ ਕਿਹਾ ਕਿ ਜੇ ਫੌਜ ਦਰਬਾਰ ਸਾਹਿਬ ਵਿੱਚੋਂ ਨਿਕਲ ਜਾਂਦੀ ਹੈ, ਜੇ ਉਹਦੀ ਘੇਰਾਬੰਦੀ ਹਟਾ ਦਿੱਤੀ ਜਾਂਦੀ ਹੈ, ਪੁਲਿਸ ਫੋਰਸ ਦਰਬਾਰ ਸਾਹਿਬ ਤੋਂ ਹਟਾ ਦਿੱਤੀ ਜਾਂਦੀ ਹੈ, ਇਸ ਸ਼ਰਤ ਉੱਤੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਮੁੜ ਉਸਾਰੀ ਜਾਂ ਉਸ ਇਮਾਰਤ ਦੀ ਮੁਰੰਮਤ ਕਰ ਸਕਦੇ ਹਾਂ, ਨਹੀਂ ਤਾਂ ਸਾਡੇ ਵੱਲੋਂ ਕੋਰਾ ਜਵਾਬ ਹੈ। ਸੋ ਸਾਰਿਆਂ ਦੀ ਇਹੀ ਸ਼ਰਤ ਸੀ ਕਿ ਕੰਪਲੈਕਸ ਜਿਹੜਾ ਆ ਉਹ ਸਿੱਖ ਸੰਗਤ ਵਾਸਤੇ ਖੋਲ੍ਹਿਆ ਜਾਵੇ, ਜਦ ਤੱਕ ਉਹ ਆਮ ਸਿੱਖਾਂ ਵਾਸਤੇ ਨਹੀਂ ਖੋਲ੍ਹਿਆ ਜਾਏਗਾ ਅਸੀਂ ਸੇਵਾ ਆਰੰਭ ਨਹੀਂ ਕਰਾਂਗੇ। ਸੋ ਆਖਰ ਇੰਦਰਾ ਗਾਂਧੀ ਨੇ ਆਪਣਾ ਇੱਕ ਮੋਹਰਾ ਸੰਤਾ ਸਿੰਘ ਨਿਹੰਗ ਅੱਗੇ ਲਿਆਂਦਾ, ਜਿਹਨੇ ਸਰਕਾਰੀ ਸਰਪ੍ਰਸਤੀ ਦੇ ਹੇਠ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਇਮਾਰਤ ਦੀ ਜਿਹੜੀ ਹੈ ਉਹਦੀ ਮੁੜ ਉਸਾਰੀ ਔਰ ਉਹਦੀ ਮੁਰੰਮਤ ਸ਼ੁਰੂ ਕਰਨ ਦਾ ਫੈਸਲਾ ਕੀਤਾ। ਇਹਦੇ ਨਾਲ ਇਹ ਸਰਕਾਰ ਦੇ ਨਾਲ ਅੰਦਰੋਂ ਅੰਦਰੀ ਰਲਿਆ ਹੋਇਆ ਸੀਗਾ। ਅਕਾਲ ਤਖਤ ਦੇ ਅਤੇ ਕੁਝ ਹੋਰ ਪੁਜਾਰੀਆਂ ਨੇ ਸੰਤਾ ਸਿੰਘ ਨੂੰ ਪੰਥ ਵਿੱਚੋਂ ਖਾਰਜ ਕੀਤਾ ਸੀਗਾ ਔਰ ਇਹ ਐਲਾਨ ਜਿਹੜਾ ਆ ਅੱਜ ਦੇ ਦਿਨ ਕੀਤਾ ਗਿਆ ਸੀ, ਭਾਵੇਂ ਕਿ ਬਾਅਦ ਵਿੱਚ 17 ਸਾਲ ਬਾਅਦ ਉਹਨੇ ਇਹਦੀ ਮੁਆਫ਼ੀ ਮੰਗ ਲਈ ਸੀ ਅਤੇ ਉਹਨੂੰ ਪੰਥ ਵਿੱਚ ਵਾਪਸ ਸ਼ਾਮਿਲ ਕਰ ਲਿਆ ਗਿਆ ਸੀਗਾ। ਸੋ ਇਹ ਉਹ ਘਟਨਾਵਾਂ ਨੇ ਜਿਨ੍ਹਾਂ ਦਾ ਸੰਬੰਧ ਖਾਸ ਤੌਰ 'ਤੇ ਸਿੱਖ ਇਤਿਹਾਸ ਅਤੇ ਪੰਜਾਬ ਦੀ ਤਵਾਰੀਖ ਦੇ ਨਾਲ ਵਿਸ਼ੇਸ਼ ਤੌਰ 'ਤੇ ਜੁੜਿਆ ਹੋਇਆ ਆ। ਇਹਦੇ ਨਾਲ ਅਸੀਂ ਗੱਲ ਕਰਦੇ ਹਾਂ ਜੀ ਦੇਸ਼ ਦੁਨੀਆ ਵਿੱਚ ਵਾਪਰੀ ਹੋਈਆਂ ਕੁਝ ਅਹਿਮ ਅਤੇ ਖਾਸ ਘਟਨਾਵਾਂ ਦੇ ਬਾਰੇ। ਉਹਦੇ ਵਿੱਚ ਜ਼ਿਕਰ ਸੰਨ 1772 ਦਾ ਆ, ਜਦੋਂ ਇੰਗਲੈਂਡ ਦੇ ਵਿੱਚ ਗੁਲਾਮ ਰੱਖਣ ਉੱਤੇ ਕਾਨੂੰਨੀ ਤੌਰ 'ਤੇ ਪਾਬੰਦੀ ਲਾਈ ਗਈ ਸੀ। ਇਹਦੇ ਨਾਲ 1911 ਵਿੱਚ ਇੰਗਲੈਂਡ ਦਾ ਹੀ ਜ਼ਿਕਰ ਹੈ ਜਦੋਂ ਬਾਦਸ਼ਾਹ ਜਾਰਜ ਪੰਚਮ ਦੀ ਤਾਜਪੋਸ਼ੀ ਹੋਈ ਸੀ। 1933 ਅਡੋਲਫ ਹਿਟਲਰ ਨੇ ਨਾਜ਼ੀ ਪਾਰਟੀ ਤੋਂ ਬਗੈਰ ਸਾਰੀਆਂ ਪਾਰਟੀਆਂ ਉੱਤੇ ਪਾਬੰਦੀ ਲਾ ਦਿੱਤੀ ਸੀ। 1939 ਸੁਭਾਸ਼ ਚੰਦਰ ਬੋਸ ਨੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਵੱਖ ਹੋਣ ਤੋਂ ਬਾਅਦ ਫਾਰਵਰਡ ਬਲਾਕ ਦੀ ਸਥਾਪਨਾ ਕੀਤੀ ਸੀ। 1941 ਦੇ ਵਿੱਚ ਜਰਮਨੀ, ਇਟਲੀ ਅਤੇ ਰੋਮਾਨੀਆ ਨੇ ਸੋਵੀਅਤ ਸੰਘ ਨਾਲ ਯੁੱਧ ਦਾ ਐਲਾਨ ਕੀਤਾ ਸੀ। 1948 ਬ੍ਰਿਟਿਸ਼ ਸ਼ਾਸਕ ਨੇ ਆਪਣੀ ਭਾਰਤ ਦਾ ਸਮਰਾਟ ਦੀ ਉਪਾਧੀ ਜਿਹੜੀ ਹੈ ਇਹ 1948 ਵਿੱਚ ਛੱਡੀ ਸੀ। 1970 ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਨੇ ਵੋਟਰ ਦੀ ਉਮਰ 18 ਸਾਲ ਕਰਨ ਦੇ ਕਾਨੂੰਨ ਉੱਤੇ ਦਸਤਖਤ ਕੀਤੇ ਸਨ। ਸੋ ਇਹ ਘਟਨਾਵਾਂ ਨੇ ਜਿਨ੍ਹਾਂ ਦਾ ਸੰਬੰਧ ਖਾਸ ਤੌਰ 'ਤੇ ਦੇਸ਼ ਦੁਨੀਆ ਨਾਲ ਜੁੜਿਆ ਹੋਇਆ ਹੈ। ਪਹਿਲਾਂ ਅਸੀਂ ਪੰਜਾਬ ਦੀ ਤਵਾਰੀਖ ਅਤੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਕੁਝ ਗੱਲਾਂ ਬਾਤਾਂ ਕੀਤੀਆਂ ਨੇ। ਸੋ ਸਮਾਂ ਹੋ ਚੁੱਕਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਸੋ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ 'ਤੇ ਵਾਪਸ ਹੁੰਦੇ ਹਾਂ ਵਿਰਾਸਤ ਟੀਵੀ 'ਤੇ।
CCCA ਲਈ ਕਰਜ਼ਾ ਮਾਫ਼ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
IIM Swisscorp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history, convenient geofencing and stunning graphical user interface. SwissText, a system to transport dispatching events to drivers directly from customers' own software in the form of precise text messages. IIM Swisscorp. We make tracking easy.
Auto, home, commercial. Insurance de har masle da hal Dharminder Barado. Car, kar, truck ya trailer di insurance de vadiya rate lain layi. Registered broker Dharminder Barado nal sampark karo. 2355 Derry Road East, Unit 4, Mississauga, Ontario. 905-915-5133. Insurance de har masle da hal Dharminder Barado. 905-915-5133.
ਕਿਸੇ ਵੀ ਤਰ੍ਹਾਂ ਦੀ ਵੈਲਡਿੰਗ ਦੀ ਜ਼ਰੂਰਤ ਪੈ ਗਈ ਹੈ, ਸੰਪਰਕ ਕਰੋ ਮਾਲਵਾ ਵੈਲਡਿੰਗ ਐਂਡ ਟ੍ਰੇਲਰ ਰਿਪੇਅਰਸ ਤੇ। ਡੀਜ਼ਲ ਟੈਂਕ ਨੂੰ ਲੋਕ, ਡੰਪ ਟਰੱਕ ਦਾ ਫਲੋਰ, ਗਾਰਬੇਜ ਟ੍ਰੇਲਰ ਦਾ ਡੋਰ, ਟਰੱਕ ਦੀ ਚੈਸੀ ਛੋਟੀ ਕਰਵਾਉਣੀ ਹੋਵੇ, ਸੰਪਰਕ ਕਰੋ ਮਾਲਵਾ ਵੈਲਡਿੰਗ ਐਂਡ ਟ੍ਰੇਲਰ ਰਿਪੇਅਰਸ ਤੇ। 905-453-6006।
ਮੈਂ ਮਯੰਕ ਭਟਨਾਗਰ ਫਰੋਮ GNE ਮੋਰਗੇਜਸ। ਮੈਂ ਆਪਕੋ ਸਾਰੇ ਪ੍ਰਕਾਰ ਕੀ ਫਾਈਨੈਂਸਿੰਗ ਯਾ ਮੋਰਗੇਜਸ ਮੈਂ ਮਦਦ ਕਰ ਸਕਤਾ ਹੂੰ। ਫਸਟ ਮੋਰਗੇਜ ਹੋ, ਸੈਕਿੰਡ ਮੋਰਗੇਜ ਹੋ, ਰੀਫਾਈਨੈਂਸ, ਡੈਟ ਕੰਸੋਲੀਡੇਸ਼ਨ ਯਾ ਹਾਈ ਰਿਸਕ ਮੋਰਗੇਜਸ, GTA ਮੇ ਬੈਸਟ ਰੇਟਸ ਕੇ ਲੀਏ ਮੁਝੇ ਕੰਟੈਕਟ ਕਰੇਂ 647-702-2023।
Do you want to grow in real estate business? Then come and join Remax Gold Realty.
Hello everyone, this is Gordy Kuman from Remax Gold. I've been in the real estate business for over 35 years. We specialize in residential, commercial, pre-construction real estate. If you're thinking of pursuing a career in real estate, I can help you.
With a team of over 300 top-notch professional realtors, call today at 905-456-1010.
A1 Cash and Carry, one of Canada's highest-rated restaurant suppliers, specializing in restaurant wholesale of 10,000 plus products, including kitchen equipment, takeout packaging, grocery, beverages, meats, produce, ingredients, and dairy. A1 Cash and Carry North York ensures its signature wholesale pricing and excellent customer service. Open to businesses only. Come visit us today.
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਵਿਰਾਸਤ ਟੀਵੀ ਟਰੱਕਿੰਗ ਟੂਡੇ ਟੀਵੀ ਅਤੇ ਵਿਰਾਸਤ ਰੇਡੀਓ ਦੇ ਨਾਲ 770 AM ਡਾਇਲ 'ਤੇ ਤੁਸੀਂ ਜੁੜੇ ਹੋਏ ਹੋ, ਸੁਣ ਰਹੇ ਹੋ, ਦੇਖ ਰਹੇ ਹੋ ਅਤੇ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਦਾ। ਗੱਲਬਾਤ ਦਾ ਸਿਲਸਿਲਾ ਆਪਾਂ ਜਾਰੀ ਰੱਖਾਂਗੇ, ਸਾਡੇ ਕੋਲ ਅਜੇ ਕੁਛ ਸਮਾਂ ਹੈਗਾ ਆ। ਖਾਸ ਤੌਰ 'ਤੇ ਸ਼ੁਰੂਆਤ ਵਿੱਚ ਜਿਹੜੀ ਸੀ ਗੱਲਬਾਤ ਕੀਤੀ ਸੀ ਕਿ ਸਿੱਖ ਕੌਮ ਦੀ ਇੱਕ ਅਜ਼ੀਮ ਸ਼ਖਸੀਅਤ ਜੋ ਸਾਡੇ ਵਿੱਚ ਨਹੀਂ ਰਹੀ, ਔਰ ਅੱਜ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਦਸ਼ਮੇਸ਼ ਦੀਵਾਨ ਹਾਲ ਦੇ ਵਿੱਚ ਅੰਤਿਮ ਅਰਦਾਸ ਸਮਾਗਮ ਕੀਤਾ ਗਿਆ ਆ। ਅਰਦਾਸ ਸਮਾਗਮ ਵਿਸ਼ੇਸ਼ ਤੌਰ 'ਤੇ ਨਾਂ ਰੱਖਿਆ ਗਿਆ ਸੀਗਾ ਇਸ ਦਾ, ਇਹਨੂੰ ਅੰਤਿਮ ਅਰਦਾਸ ਨਹੀਂ ਸੀ ਕਿਹਾ ਗਿਆ, ਅਰਦਾਸ ਸਮਾਗਮ ਕਿਹਾ ਗਿਆ ਸੀ। ਉਹਦੇ ਵਿੱਚ ਇੱਕ ਵੱਡਾ ਕਾਰਨ ਵੀ ਸੀ, ਉਹ ਕਾਰਨ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਅਤੇ ਨਾਲ ਦੀ ਨਾਲ ਉਸ ਸ਼ਖਸੀਅਤ ਬਾਰੇ ਵੀ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਹਾਂ, ਵਿਰਾਸਤ ਟੀਵੀ ਟਰੱਕਿੰਗ ਟੂਡੇ ਟੀਵੀ 24 ਘੰਟੇ ਸੱਤੋ ਦਿਨ ਪਲੇਟਫਾਰਮਸ, ਚਾਹੇ ਉਹ ਐਂਡਰੋਇਡ ਪਲੇਟਫਾਰਮ ਹੈ ਜਾਂ iOS ਹੈ, ਆਈਫੋਨ ਤੁਹਾਡੇ ਕੋਲ ਹੈਗਾ ਆ, ਤੁਸੀਂ ਐਪ ਡਾਊਨਲੋਡ ਕਰ ਸਕਦੇ ਹੋ ਸਟੋਰ ਤੋਂ ਜਾ ਕੇ, ਔਰ ਮੋਬਾਈਲ ਐਪ ਦੇ ਜ਼ਰੀਏ ਸੁਣ ਸਕਦੇ ਹੋ, ਟੀਵੀ ਦੇ ਰਾਹੀਂ ਤੁਸੀਂ ਇਹਨੂੰ ਸੁਣ ਸਕਦੇ ਹੋ। ਵੱਖ ਵੱਖ ਸਟੋਰਸ ਦੇ ਵਿੱਚ ਵੀ ਜਿਹੜਾ ਟੀਵੀ ਫਿੱਟ ਕਰ ਦਿੱਤੇ ਗਏ ਹੋਏ ਨੇ। ਵਿਰਾਸਤ ਟੀਵੀ ਦੇ ਵੱਖ ਵੱਖ ਪ੍ਰੋਗਰਾਮ, ਗੀਤ ਸੰਗੀਤ, ਵੱਖ ਵੱਖ ਟਾਕ ਸ਼ੋ, ਇੰਟਰਵਿਊਜ਼ ਅਤੇ ਇਤਿਹਾਸ, ਉਹਦੇ ਨਾਲ ਤਾਜ਼ਾ ਖਬਰਾਂ, ਵੈਦਰ ਦੀ ਅਪਡੇਟ ਜਿਹੜੀ ਹੈ ਉਹ ਨਾਲ ਦੀ ਨਾਲ ਦਿੱਤੀ ਜਾਂਦੀ ਹੈ। ਵੱਖ ਵੱਖ ਕੰਟਰੀਜ਼ ਦੇ ਵਿੱਚ ਜਿਹੜੇ ਮੈਚ ਵਗੈਰਾ ਚੱਲ ਰਹੇ ਨੇ, ਖੇਡਾਂ ਹੋ ਰਹੀਆਂ ਨੇ, ਉਹਦੇ ਸਕੋਰਸ ਜਿਹੜੇ ਨੇ ਉਹ ਡਿਸਪਲੇ ਹੋ ਰਹੇ ਨੇ ਨਾਲ ਦੀ ਨਾਲ ਹੀ ਟੀਵੀ ਦੀ ਸਕਰੀਨ ਦੇ ਉੱਤੇ, ਤੁਸੀਂ ਉਹਨੂੰ ਇੰਜੋਏ ਕਰ ਸਕਦੇ ਹੋ। ਬਲਜਿੰਦਰ ਤੰਬੜ ਜੀ ਇਹ ਪ੍ਰੋਗਰਾਮ ਹੋਸਟ ਕਰਦੇ ਹੁੰਦੇ ਨੇ, ਕੁਝ ਜ਼ਰੂਰੀ ਅਤੇ ਨਿੱਜੀ ਰੁਝੇਵਿਆਂ ਦੇ ਕਰਕੇ ਉਹ ਐਬਸੈਂਟ ਨੇ, ਕਿਤੇ ਗਏ ਹੋਏ ਨੇ, ਸੋ ਉਹਨਾਂ ਦੀ ਐਬਸੈਂਸ ਦੇ ਵਿੱਚ ਸਾਡੀ ਇਹ ਨਿਮਾਣੀ ਜੀ ਕੋਸ਼ਿਸ਼ ਹੈ, ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਏਗੀ। ਵੱਖ ਵੱਖ ਵਿਸ਼ਿਆਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਸਾਰੇ ਸਪੋਂਸਰਸ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਵੀ ਆਪਣੇ ਬਿਜ਼ਨਸ ਦੀ ਜਿਹੜੀ ਹੈ ਐਡਵਰਟੀਜ਼ਮੈਂਟ ਹੈਗੀ ਹੈ ਉਹ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਵਿਰਾਸਤ ਟੀਵੀ ਦੇ ਵੱਡੇ ਪਲੇਟਫਾਰਮ ਦੇ ਨਾਲ, ਟਰੱਕਿੰਗ ਟੂਡੇ ਟੀਵੀ, ਵਿਰਾਸਤ ਟੀਵੀ, ਵਿਰਾਸਤ ਰੇਡੀਓ ਦੇ ਨਾਲ ਤੁਸੀਂ ਆਪਣੀ ਐਡ ਸਾਂਝੀ ਕਰਕੇ ਆਪਣੇ ਬਿਜ਼ਨਸ ਦੇ ਵਿੱਚ ਹੋਰ ਵਾਧਾ ਦਰਜ ਕਰ ਸਕਦੇ ਹੋ। ਸੋ ਬ੍ਰੇਕ ਤੋਂ ਪਹਿਲਾਂ ਅਸੀਂ ਗੱਲਬਾਤ ਇਤਿਹਾਸ ਦੀ ਕੀਤੀ ਸੀ ਅਤੇ ਉਸ ਤੋਂ ਪਹਿਲਾਂ ਸ਼ੁਰੂਆਤ ਵਿੱਚ ਅਸੀਂ ਜ਼ਿਕਰ ਕੀਤਾ ਸੀਗਾ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਹੋਣਾਂ ਦਾ। ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਇੱਕ ਐਸੀ ਸ਼ਖਸੀਅਤ ਨੇ ਜਿਨ੍ਹਾਂ ਨੇ ਬਚਪਨ ਦੇ ਵਿੱਚ ਹੀ ਜਿਹੜੀ ਉਹਨਾਂ ਨੂੰ ਗੁਰਮਤ ਦੀ ਗੁੜ੍ਹਤੀ ਸੀ ਉਹ ਨਾਨਕੇ ਅਤੇ ਦਾਦਕੇ ਪਰਿਵਾਰ ਵੱਲੋਂ ਮਿਲੀ ਸੀ, ਔਰ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਗੁਰਮਤ ਨੂੰ ਪੂਰੀ ਤਰ੍ਹਾਂ ਜਿਹੜਾ ਆ ਸਮਰਪਿਤ ਰਹੇ, ਧਰਮ ਪ੍ਰਚਾਰ ਨੂੰ ਸਮਰਪਿਤ ਰਹੇ। ਇਹੀਓ ਕਾਰਨ ਹੈ ਕਿ ਉਹਨਾਂ ਦੇ ਜਿਉਂਦੇ ਜੀ ਵੀ ਉਹਨਾਂ ਦੀ ਜਿਹੜੀ ਜੀਵਨੀ ਦੇ ਉੱਤੇ ਕਿਤਾਬ ਛਪੀ ਸੀ ਔਰ ਬਹੁਤ ਮਕਬੂਲ ਹੋਈ, ਹਉਂ ਸਦਕੇ ਤਿੰਨਾਂ ਗੁਰਸਿੱਖਾਂ, ਜੀਵਨੀ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ। ਉਹਦੇ ਨਾਲ ਹੀ ਜਿਹੜਾ ਆ ਉਹਨਾਂ ਦੀ ਇੱਕ ਧਾਰਮਿਕ ਵਸੀਅਤ, 1 ਜੁਲਾਈ 2019 ਨੂੰ ਬਹੁਤ ਜ਼ਿਆਦਾ ਬਿਮਾਰ ਸਨ, ਉਦੋਂ ਇੱਕ ਲਿਖੀ ਸੀ ਵੀ ਜੇ ਮੈਂ ਮੇਰੀ ਮੌਤ ਹੋ ਜਾਵੇ, ਜੇ ਮੈਂ ਅਕਾਲ ਪਿਆਨਾ ਕਰ ਜਾਵਾਂ ਤਾਂ ਗੁਰਮਤ ਦੇ ਜਿਹੜੇ ਸਿਧਾਂਤ ਨੇ, ਗੁਰਬਾਣੀ ਦੀ ਜੋ ਮਹੱਤਤਾ ਆ, ਗੁਰਬਾਣੀ ਦੇ ਜੋ ਉਪਦੇਸ਼ ਹੈਗੇ ਨੇ, ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਜੋ ਸਾਨੂੰ ਸੰਦੇਸ਼ ਦਿੰਦੀ ਹੈ, ਜੋ ਉਹਦੇ ਵਿੱਚ ਲਿਖਿਆ ਆ, ਅਕਸਰ ਇੱਦਾਂ ਹੁੰਦਾ ਆ ਕਿ ਉਹਨੂੰ ਫੋਲੋ ਨਹੀਂ ਕੀਤਾ ਜਾਂਦਾ। ਇੱਕ ਪ੍ਰਚਾਰਕ ਸਾਰੀ ਜ਼ਿੰਦਗੀ ਕਥਾ, ਵਿਖਿਆਨ, ਕੀਰਤਨ, ਪ੍ਰਚਾਰ ਦੇ ਰਾਹੀਂ ਕੌਮ ਨੂੰ ਗੁਰਮਤ ਦੀ ਸੇਧ ਦਿੰਦਾ ਰਹਿੰਦਾ ਆ, ਪਰ ਜਦੋਂ ਉਹਦੀ ਮੌਤ ਹੁੰਦੀ ਹੈ, ਪਰਿਵਾਰ ਵਾਲੇ ਜਾਂ ਸੱਜਣ ਜਾਂ ਸਨੇਹੀ ਜਾਂ ਉਹਨਾਂ ਦੇ ਹਮਦਰਦ, ਉਹਨਾਂ ਦੇ ਸਮਰਥਕ ਉਹ ਗੁਰਮਤ ਸਿਧਾਂਤਾਂ ਦੀਆਂ ਧੱਜੀਆਂ ਜਿਹੜੀਆਂ ਨੇ ਉਹ ਰੱਜ ਕੇ ਉਡਾਉਂਦੇ ਨੇ। ਸੋ ਐਸੀ ਸ਼ਖਸੀਅਤ ਬਾਰੇ ਗੱਲਬਾਤ ਕਰਾਂਗੇ, ਉਹਨਾਂ ਦੀ ਲਿਖੀ ਹੋਈ ਧਾਰਮਿਕ ਵਸੀਅਤ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਉਸ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਹਾਂ, 15 ਮਈ 1956 ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਿਤਾ ਸਰਦਾਰ ਅਜੀਤ ਸਿੰਘ, ਮਾਤਾ ਸੁਰਜੀਤ ਕੌਰ ਦੇ ਕੁੱਖੋਂ ਆਪ ਜੀ ਦਾ ਜਨਮ ਹੋਇਆ ਸੀਗਾ, ਅਨੰਦਪੁਰ ਸਾਹਿਬ ਮੁਹੱਲਾ ਕੁਰਾਲੀ ਵਾਲਾ। ਔਰ ਜੀਵਨ ਸਾਥਣ ਦਾ ਨਾਮ ਸੀਗਾ ਭੁਪਿੰਦਰ ਕੌਰ। ਜੁਲਾਈ ਮਹੀਨੇ 1986 ਦੇ ਵਿੱਚ ਆਪ ਜੀ ਦਾ ਆਨੰਦ ਕਾਰਜ ਹੋਇਆ ਸੀਗਾ। ਦੋ ਬੱਚੇ, ਇੱਕ ਬੇਟਾ ਅਮਨਦੀਪ ਸਿੰਘ, ਇੱਕ ਬੇਟੀ ਇੰਦਰਪ੍ਰੀਤ ਕੌਰ ਨੇ ਜਨਮ ਲਿਆ। ਔਰ ਸਮੁੱਚਾ ਪਰਿਵਾਰ ਗੁਰਸਿੱਖੀ ਦੇ ਪ੍ਰਭਾਵ ਦੇ ਥੱਲੇ ਜਾਂ ਗੁਰਸਿੱਖੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਜਿਉਂਦਾ ਰਿਹਾ ਆ। ਔਰ ਕੇਵਲ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਉਪਦੇਸ਼ ਸੀ, ਉਹ ਕੇਵਲ ਪ੍ਰਚਾਰੇ ਨਹੀਂ। ਜੇ ਬੱਚਿਆਂ ਦੇ ਆਨੰਦ ਕਾਰਜ ਹੋਏ ਤਾਂ ਬਿਨਾਂ ਕਿਸੇ ਲੈਣ ਦੇਣ ਤੋਂ, ਜੇ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੇ ਆਪਣਾ ਉਹਨਾਂ ਨਾਲ ਆਨੰਦ ਕਾਰਜ ਹੋਇਆ ਤਾਂ ਉਹ ਵੀ ਕੇਵਲ 5 ਸਿੰਘ ਜਿਹੜੇ ਨੇ ਉਹ ਆਨੰਦ ਕਾਰਜ ਵਾਸਤੇ ਗਏ ਸੀ, ਬਾਕੀ ਸਾਰੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਸਾਥ ਸੁਨੇਹੀ ਉਹ ਆਪੋ ਆਪਣੇ ਘਰਾਂ ਦੇ ਵਿੱਚ ਬੈਠੇ ਰਹੇ। ਸੋ ਗੁਰਮਤਿ ਦੇ ਸਿਧਾਂਤਾਂ ਨੂੰ ਬੋਲ ਕੇ ਪ੍ਰਚਾਰਨਾ ਅਤੇ ਗੁਰਮਤਿ ਦੇ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਮਲ ਕਰਕੇ ਢਾਲ ਕੇ ਉਹਦੇ ਮੁਤਾਬਕ ਆਪਣਾ ਜੀਵਨ ਜਿਉਣਾ, ਇਹ ਦੋ ਗੱਲਾਂ ਵਿੱਚ ਬਹੁਤ ਵੱਡਾ ਫਰਕ ਹੈਗਾ ਆ। ਪਰ ਇਹ ਫਰਕ ਜੇ ਤੁਸੀਂ ਪ੍ਰਿੰਸੀਪਲ ਸੁਰਿੰਦਰ ਸਿੰਘ ਦੀ ਜ਼ਿੰਦਗੀ ਵੇਖਦੇ ਹਾਂ, ਉਹ ਸਾਨੂੰ ਨਜ਼ਰ ਹੀ ਨਹੀਂ ਆਉਂਦਾ, ਉਹ ਜੋ ਕਹਿੰਦੇ ਰਹੇ ਉਹ ਕਰਦੇ ਵੀ ਰਹੇ। ਸੋ ਅੱਗੇ ਇਹ ਗੱਲ ਕਰਦੇ ਹਾਂ ਵਿੱਦਿਅਕ ਜਿਹੜੀ ਉਹਨਾਂ ਦਾ ਸੀਗਾ ਢਾਂਚਾ, ਵਿੱਦਿਅਕ ਪੜ੍ਹਾਈ ਕਿੰਨੀ ਕੀਤੀ ਉਹਨਾਂ ਨੇ, ਭਾਵੇਂ ਕਿ ਉਹ 12 ਤੱਕ ਪੜ੍ਹੇ ਸਨ, ਉਸ ਤੋਂ ਅੱਗੇ ਗ੍ਰੈਜੂਏਸ਼ਨ ਕੀਤੀ। ਪਰ ਗ੍ਰੈਜੂਏਸ਼ਨ ਕਿਸੇ ਕਰਕੇ ਉਹ 1 ਸਾਲ ਦੀ ਗ੍ਰੈਜੂਏਸ਼ਨ ਰਹਿ ਗਈ ਸੀ। 1982 ਦਾ ਸਮਾਂ ਹੈ ਜਦੋਂ ਆਪ ਗ੍ਰੈਜੂਏਸ਼ਨ ਕਰਦੇ ਪਏ ਸੀ। ਇਹਨੇ ਦਿਨੀ ਜਿਹੜਾ ਆ ਧਰਮਯੁੱਧ ਮੋਰਚਾ ਚੱਲ ਰਿਹਾ ਸੀਗਾ, ਜਾਂ ਅਸੀਂ ਪਹਿਲਾਂ ਜ਼ਿਕਰ ਕੀਤਾ ਆ ਵੀ ਹਿੰਦੂ ਸਿੱਖ ਫਸਾਦ ਬਹੁਤ ਵੱਡੇ ਪੱਧਰ 'ਤੇ ਚੱਲ ਰਿਹਾ ਸੀਗਾ, ਔਰ ਸਰਕਾਰੀ ਤੰਤਰ ਜਿਹੜਾ ਆ ਉਹ ਸਿੱਖ ਨੌਜਵਾਨਾਂ ਨੂੰ ਬਹੁਤ ਹੀ ਸ਼ੱਕੀ ਨਜ਼ਰ ਦੇ ਨਾਲ ਵੇਖਦਾ ਸੀਗਾ। ਇਹਨਾਂ ਦਿਨਾਂ ਵਿੱਚ ਆਪ ਜੀ ਦੀ ਗ੍ਰਿਫਤਾਰੀ ਹੋਈ, ਲਗਭਗ 1 ਮਹੀਨਾ ਆਪ ਜੀ ਨੇ ਜੇਲ੍ਹ ਦੇ ਵਿੱਚ ਰਹੇ, ਔਰ ਇਸ ਤੋਂ ਬਾਅਦ ਜਿਹੜੀ ਪੜ੍ਹਾਈ ਦੀ ਜਿਹੜੀ ਲੜੀ ਹੈ ਉਹ ਨਾ ਜੁੜ ਸਕੀ। ਪਰ ਬਤੌਰ ਪ੍ਰਬੰਧਕ, ਬਤੌਰ ਪ੍ਰਚਾਰਕ ਆਪ ਜੀ ਨੇ ਬਹੁਤ ਸਮਾਂ ਪਹਿਲਾਂ ਸੰਨ 1973 ਦੇ ਵਿੱਚ ਹੀ, ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਮਹਿੰਦਰ ਸਿੰਘ ਜੋਸ਼, ਪ੍ਰਿੰਸੀਪਲ ਹਰਭਜਨ ਸਿੰਘ ਵਰਗੀਆਂ ਸ਼ਖਸੀਅਤਾਂ ਨੇ ਉੱਥੇ ਪ੍ਰਚਾਰ ਕੀਤਾ, ਉਸ ਪ੍ਰਚਾਰ ਤੋਂ ਇਤਨੇ ਪ੍ਰਭਾਵਿਤ ਹੋਏ ਕਿ ਆਪਣੀ ਸਾਰੀ ਜ਼ਿੰਦਗੀ ਇਹ ਮਕਸਦ ਤੈਅ ਕਰ ਦਿੱਤਾ ਕਿ ਮੈਂ ਸਾਰੀ ਜ਼ਿੰਦਗੀ ਇਸ ਢੰਗ ਦੇ ਨਾਲ ਜਿਉਵਾਂਗਾ ਜਿਵੇਂ ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਾਵਨ ਬਾਣੀ ਦੇ ਰਾਹੀਂ ਉਪਦੇਸ਼ ਦਿੱਤਾ ਆ। ਮੈਂ ਕੋਸ਼ਿਸ਼ ਕਰਾਂਗਾ ਕਿ 100% ਗੁਰਮਤਿ ਸਿਧਾਂਤਾਂ ਨੂੰ ਜਾਂ ਸਿੱਖ ਰਹਿਤ ਮਰਿਆਦਾ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਤਾਰਾਂ। ਔਰ ਨਿਰਭੈਤਾ, ਨਿਡਰਤਾ ਅਤੇ ਸਮਰਪਣ ਭਾਵਨਾ, ਮਿੱਠ ਬੋਲਣਾ ਅਤੇ ਅੜਨਾ ਵੈਰੀ ਦੇ ਅੱਗੇ, ਜਦੋਂ ਅਸੀਂ ਉਹਨਾਂ ਦੀਆਂ ਸਟੇਟਮੈਂਟਸ ਦੇਖਦੇ ਹਾਂ, ਉਹਨਾਂ ਦੇ ਲਿਖੇ ਹੋਏ ਲੇਖ ਪੜ੍ਹਦੇ ਹਾਂ, ਉਹਨਾਂ ਦੀਆਂ ਜਿਹੜੀਆਂ ਵੀਡੀਓਜ਼ ਜਾਂ ਆਡੀਓਜ਼, ਉਹਨਾਂ ਦੇ ਲੈਕਚਰ, ਉਹਨਾਂ ਦੀਆਂ ਕਥਾ ਅਸੀਂ ਸੁਣਦੇ ਹਾਂ, ਪਤਾ ਲੱਗਦਾ ਵੀ ਕਿਸ ਬੇਬਾਕੀ ਦੇ ਨਾਲ ਉਹ ਆਵਾਜ਼ ਬੁਲੰਦ ਕਰਦੇ ਸੀ। ਮਸਲਾ ਕੋਈ ਵੀ ਹੋਵੇ, ਮੈਂ ਸੰਖੇਪ ਜ਼ਿਕਰ ਕਰ ਦੇਣਾ ਚਾਹੁੰਦਾ ਹਾਂ ਵੀ ਜੇ ਅਸੀਂ ਗੁਰਦੁਆਰਿਆਂ ਉੱਤੇ ਬਹੁਤ ਸਾਰਾ ਸੋਨਾ ਚੜ੍ਹਾ ਰਹੇ ਹਾਂ, ਪਰ ਸਿੱਖ ਕੌਮ ਵਿੱਦਿਅਕ ਪੱਖ ਤੋਂ ਨਿਘਾਰ ਵੱਲ ਜਾ ਰਹੀ ਹੈ, ਸਿੱਖ ਕੌਮ ਨਸ਼ਿਆਂ ਵਾਲੇ ਪੱਖ ਤੋਂ ਨਿਘਾਰ ਵੱਲ ਜਾ ਰਹੀ ਹੈ, ਗਰੀਬੀ ਜਿਹੜੀ ਹੈ ਉਹ ਫੈਲਦੀ ਪਈ ਹੈ, ਬਹੁਤ ਖੜੋਤਾਂ ਜਿਹੜੀਆਂ ਆਏ ਹੋਏ ਨੇ। ਅਤੇ ਆਪ ਜੀ ਦੀ ਇਹਦੇ ਉੱਤੇ ਵੀ ਜਿਹੜਾ ਕਟਾਕਸ਼ ਸੀਗਾ ਵੀ ਗੁਰਦੁਆਰੇ ਦੇ ਸੋਨਾ ਚੜ੍ਹਾਉਣ ਨਾਲ ਉਹ ਜ਼ਰੂਰੀ ਹੈ ਕਿ ਅਸੀਂ ਆਪਣੀ ਕੌਮ ਦੀ ਪੰਦੀਰੀ ਨੂੰ ਸੰਭਾਲੀਏ, ਚਾਹੇ ਗੁਰਸਿੱਖ ਭਲਾਈ ਫੰਡ ਕਾਇਮ ਕੀਤਾ ਜਾਵੇ। ਕਹਿੰਦੇ ਵਿਕਾਊ ਕਲਮਾਂ ਪਖੰਡੀ ਅਤੇ ਨਕਲੀ ਗੁਰੂਆਂ ਨੂੰ ਪੈਦਾ ਕਰਦੀਆਂ ਨੇ। ਆਪਣੇ ਆਨੰਦ ਕਾਰਜ ਜਾਂ ਆਪਣੇ ਖੁਸ਼ੀਆਂ ਦੇ ਪ੍ਰੋਗਰਾਮ ਜਿਹੜੇ ਸਿੱਖਾਂ ਨੂੰ ਹੈ ਉਹ ਸ਼ਰਾਧਾਂ ਦੇ ਵਿੱਚ ਕਰਨੇ ਚਾਹੀਦੇ ਨੇ। ਸੋ ਇਸ ਤਰੀਕੇ ਦੇ ਨਾਲ ਉਹਨਾਂ ਦੀ ਸਟੇਟਮੈਂਟਸ ਜਿਹੜੀਆਂ ਨੇ ਉਹ ਅੱਜ ਵੀ ਅਖਬਾਰਾਂ ਵਿੱਚ ਛਪੀਆਂ, ਉਹ ਕਟਿੰਗਸ ਜਿਹੜੀਆਂ ਮੌਜੂਦ ਹੈਗੀਆਂ ਨੇ, ਇੰਟਰਨੈਟ 'ਤੇ ਵੀ ਘੁੰਮ ਰਹੀਆਂ ਨੇ। ਉਹਦੇ ਨਾਲ ਅੱਗੇ ਗੱਲ ਕਰਦੇ ਹਾਂ ਉਹਨਾਂ ਦੀ, ਖਾਸ ਤੌਰ 'ਤੇ ਧਾਰਮਿਕ ਵਸੀਅਤ ਦੇ ਬਾਰੇ, ਜੋ ਉਹਨਾਂ ਦੀ ਜਿਹੜੀ ਕੋਸ਼ਿਸ਼ ਸੀ ਕਿ ਮੇਰੇ ਜਿਹੜਾ ਜਾਣ ਤੋਂ ਬਾਅਦ ਕਿਹੜੀਆਂ ਕਿਹੜੀਆਂ ਰਸਮਾਂ ਕੀਤੀਆਂ ਜਾਣ, ਉਸ ਬਾਰੇ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਇਹ ਇੱਕ ਲੰਮਾ ਸਮਾਂ ਨੇਤਰਹੀਣ ਸੰਗੀਤ ਵਿਦਿਆਲਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਬਤੌਰ ਪ੍ਰਿੰਸੀਪਲ ਰਹੇ, ਬਤੌਰ ਸੈਕਟਰੀ ਉੱਥੇ ਸੇਵਾਵਾਂ ਨਿਭਾਈਆਂ। ਔਰ 1992 ਦੇ ਵਿੱਚ ਕੌਂਸਲਰ ਦੀ ਜਦੋਂ ਚੋਣਾਂ ਹੋਈਆਂ ਆਪ ਜੀ ਨੇ ਰਿਕਾਰਡ ਤੋੜ ਜਿੱਤ ਪ੍ਰਾਪਤ ਕੀਤੀ। ਸਾਲ 1995 26 ਅਪ੍ਰੈਲ 1995 ਨੂੰ ਸਿੱਖ ਮਿਸ਼ਨਰੀ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ ਸੀ। ਔਰ ਉਸ ਤੋਂ ਲੈ ਕੇ 13 ਜੂਨ 2022 ਤੱਕ ਬਤੌਰ ਪ੍ਰਿੰਸੀਪਲ ਆਪਣੀਆਂ ਸੇਵਾਵਾਂ ਦਿੰਦੇ ਰਹੇ। ਆਪ ਜੀ ਦੀ ਸਮਰਪਿਤ ਭਾਵਨਾ ਨੂੰ ਮੈਂ ਬਹੁਤ ਨੇੜੇ ਤੱਕਿਆ, ਮੇਰੇ ਵਰਗੇ ਹੋਰ ਬਹੁਤ ਸਾਰੇ ਹਜ਼ਾਰਾਂ ਵਿਦਿਆਰਥੀ ਨੇ ਜਿਨ੍ਹਾਂ ਨੇ ਉਹਨਾਂ ਦੇ ਕੋਲੋਂ ਗੁਰਮਤਿ ਗ੍ਰਹਿਣ ਕੀਤੀ ਜਾਂ ਉਹ ਸਾਡੇ ਗੁਰਮਤਿ ਅਧਿਆਪਕ ਸਨ, ਸਿੱਖ ਇਤਿਹਾਸ ਉਹਨਾਂ ਦੇ ਕੋਲੋਂ ਸਰਵਣ ਕੀਤਾ, ਸਿੱਖਿਆ, ਗੁਰਬਾਣੀ ਦਰਸ਼ਨ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ, ਸਿੱਖ ਫਿਲਾਸਫੀ, ਸਿੱਖ ਸੱਭਿਆਚਾਰ, ਸਿੱਖ ਰਹਿਤ ਮਰਿਆਦਾ ਜਿਹੜੀ ਹੈ ਜਿਸ ਢੰਗ ਦੇ ਨਾਲ ਉਹਨਾਂ ਸਾਨੂੰ ਦ੍ਰਿੜ ਕਰਾਈ ਉਹ ਆਪਣੀ ਮਿਸਾਲ ਆਪ ਸੀ। ਬਤੌਰ ਅਧਿਆਪਕ, ਬਤੌਰ ਪ੍ਰਬੰਧਕ, ਬਤੌਰ ਕੌਮੀ ਬੁਲਾਰੇ, ਬਤੌਰ ਵਿਦਵਾਨ ਆਪ ਜੀ ਦੀ ਵਿਦਵਤਾ ਦੇ ਅੱਗੇ ਟਿਕਣਾ ਬਹੁਤ ਔਖਾ ਆ। ਸੋ 2011 ਦੀ ਗੱਲ ਕਰਦੇ ਹਾਂ ਜੀ ਜਾਂਦੇ ਹੋਏ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ SC ਕੋਟੇ ਤੋਂ ਦੂਰੀ ਸੀਟ ਜਿਹੜੀ ਸੀ ਅਨੰਦਪੁਰ ਸਾਹਿਬ ਤੋਂ, ਉੱਥੇ ਇਲੈਕਸ਼ਨ ਵਿੱਚ ਖੜ੍ਹੇ ਹੋਏ। ਜਿਹਦੇ ਵਿੱਚ ਰਿਕਾਰਡ ਤੋੜ ਤਕਰੀਬਨ 22,500 ਵੋਟਾਂ ਜਿਹੜੀਆਂ ਇਹਨਾਂ ਨੂੰ ਪਈਆਂ ਸੀਗੀਆਂ ਔਰ ਬਹੁਤ ਵੱਡੀ ਜਿੱਤ ਸੀ ਅਤੇ ਜਿਹੜੇ ਵਿਰੋਧੀ ਸਨ ਉਹ ਜ਼ਮਾਨਤਾਂ ਤੱਕ ਉਹਨਾਂ ਦੀਆਂ ਜ਼ਬਤ ਹੋਈਆਂ ਸੀਗੀਆਂ ਔਰ ਬਤੌਰ ਮੈਂਬਰ ਹੁੰਦੇ ਹੋਏ ਵੀ ਆਪ ਜੀ ਨੇ ਸਿੱਧਕ ਜਿਹੜਾ ਆ ਉਹ ਨਿਸ਼ਚਾ ਜਿਹੜਾ ਆ ਉਹ ਕੇਵਲ ਅਤੇ ਕੇਵਲ ਗੁਰੂ ਨਾਨਕ ਪਾਤਸ਼ਾਹ ਜੀ ਦੀ ਫਿਲਾਸਫੀ ਉੱਤੇ ਰੱਖਿਆ ਔਰ ਉਸ ਵੇਲੇ ਵਿੱਚ ਆਏ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਦੀ ਗੱਲ ਸੀ ਜਾਂ ਐਸ ਜੀ ਪੀ ਸੀ ਦੇ ਪ੍ਰਧਾਨ ਨਾਲ ਸੰਬੰਧਿਤ ਕੋਈ ਮਸਲਾ ਸੀਗਾ ਜਾਂ 2015 ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਸਾਹਮਣੇ ਆਇਆ ਬਰਗਾੜੀ ਕਾਂਡ ਵਾਪਰਿਆ ਅਤੇ ਉਸ ਵੇਲੇ ਪੂਰੀ ਹਿੰਮਤ ਦੇ ਨਾਲ ਪੂਰੀ ਨਿਰਭੈਤਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸਤੀਫਾ ਦੇ ਮਾਰਿਆ ਵੀ ਮੈਂ ਇਸ ਸੰਸਥਾ ਦੇ ਨਾਲ ਕੰਮ ਕਰਨ ਦੇ ਵਾਸਤੇ ਤਿਆਰ ਨਹੀਂ ਪਰ ਉਹ ਅਸਤੀਫਾ ਜਿਹੜਾ ਪ੍ਰਵਾਨ ਨਾ ਕੀਤਾ ਗਿਆ ਔਰ ਆਪ ਸਿੱਧਕ ਦਿਲੀ ਦੇ ਨਾਲ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਜੋ ਧਰਮ ਪ੍ਰਚਾਰ ਕਮੇਟੀ ਵੱਲੋਂ ਫੰਡ ਮਿਲਦਾ ਸੀ ਆਪ ਜੀ ਨੂੰ ਆਪਣੇ ਉਹ ਫੰਡ ਵੀ ਜਿਹੜਾ ਆ ਉਹ ਸਾਰੇ ਦੇ ਸਾਰੇ ਫੰਡ ਵਿੱਚੋਂ ਇੱਕ ਰੁਪਈਆ ਜਿਹੜਾ ਆ ਉਹ ਆਪਣੇ ਘਰ ਨਹੀਂ ਲਿਆਂਦਾ ਉਹਦੀ ਸੇਵਾ ਕੀਤੀ ਸਿੱਖ ਪਰਿਵਾਰਾਂ ਦੇ ਵਿੱਚ ਜਾਂ ਲੋੜਵੰਦ ਪਰਿਵਾਰਾਂ ਦੇ ਵਿੱਚ ਉਹਦੀ ਉਹਨੂੰ ਡਿਸਟ੍ਰੀਬਿਊਟ ਕੀਤਾ ਭਾਵੇਂ ਕਿ ਆਪ ਨੇ ਬਹੁਤ ਦੁੱਖ ਜਿਹੜੇ ਨੇ ਝੱਲੇ ਖਾਸ ਤੌਰ 'ਤੇ 2006 ਵਿੱਚ ਜਦੋਂ ਹਾਰਟ ਅਟੈਕ ਹੋਇਆ ਉਸ ਤੋਂ ਵੱਡਾ ਹਾਦਸਾ ਹੋਇਆ ਉਸ ਤੋਂ ਬਾਅਦ ਗੁਰਦੇ ਫੇਲ ਹੋਣ ਕਰਕੇ ਬਿਮਾਰੀ ਦੇ ਨਾਲ ਜੂਝਣਾ ਪਿਆ ਡਾਇਲਸਿਸ ਦੇ ਉੱਤੇ ਲੰਮਾ ਸਮਾਂ ਰਹਿਣਾ ਪਿਆ ਪਰ ਉਸ ਸਮੇਂ ਦੌਰਾਨ ਵੀ ਜੋ ਡਾਇਲਸਿਸ ਹੋ ਕੇ ਵਾਪਸ ਆਉਂਦੇ ਸੀਗੇ ਰੈਸਟ ਹੁੰਦੀ ਸੀਗੀ ਅਗਲੇ ਦਿਨ ਥੋੜ੍ਹਾ ਸਰੀਰ ਕਾਇਮ ਹੁੰਦਾ ਸੀ ਅਤੇ ਧਰਮ ਪ੍ਰਚਾਰ ਦੇ ਵਾਸਤੇ ਜਿਹੜਾ ਆ ਉਹ ਚੱਲ ਪਿਆ ਕਰਦੇ ਸਨ ਸੋ ਪੂਰੀ ਸਮਰਪਣ ਭਾਵਨਾ ਸੀ ਹਜ਼ਾਰਾਂ ਵਿਦਿਆਰਥੀਆਂ ਨੂੰ ਬੱਚਿਆਂ ਨੂੰ ਆਪ ਜੀ ਨੇ ਗੁਰਮਤਿ ਗਾੜੀ ਰਾਹ ਉੱਤੇ ਤੋਰਿਆ ਜੋ ਇਹਨਾਂ ਦਾ ਸੁਨੇਹਾ ਸੀਗਾ ਗੁਰਮਤਿ ਸਿੱਖ ਕੇ ਅਸਾਂ ਸਿਖਾਉਣੀ ਅੰਮ੍ਰਿਤਧਾਰੀ ਕੌਮ ਬਣਾਉਣੀ ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆਂ ਦੇ ਵਿਚਕਾਰ ਉਹਦੇ ਉੱਤੇ ਪੂਰੇ ਜਿਹੜਾ ਇਹਨਾਂ ਨੇ ਪਹਿਰਾ ਦਿੱਤਾ ਔਰ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਧਰਮ ਪ੍ਰਚਾਰ ਨੂੰ ਸਮਰਪਿਤ ਕੀਤੀ ਅੱਗੇ ਅਸੀਂ ਗੱਲ ਕਰਦੇ ਹਾਂ ਮੈਂ ਜਿਵੇਂ ਜ਼ਿਕਰ ਕਰ ਚੁੱਕਿਆ ਹਾਂ ਕਿ ਬਹੁਤ ਵਧੀਆ ਲੀਡ ਹੋਈ ਅਤੇ ਨਵੰਬਰ 29, 2021 ਨੂੰ ਆਪ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਦੇ ਜਿਹੜਾ ਆ ਅਹੁਦੇ ਉੱਤੇ ਜਿਹੜਾ ਬਿਠਾਇਆ ਗਿਆ ਸਨਮਾਨਿਤ ਕੀਤਾ ਗਿਆ ਔਰ ਉਸ ਤੋਂ ਬਾਅਦ ਵੀ ਆਪ ਨੇ ਭਾਵੇਂ ਕਿ ਬਤੌਰ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਸੇਵਾਵਾਂ ਸ਼ੁਰੂ ਕੀਤੀਆਂ ਪਰ ਧਰਮ ਪ੍ਰਚਾਰ ਜਿਹੜਾ ਆ ਉਹ ਉਸੇ ਤਰ੍ਹਾਂ ਚੱਲਦਾ ਰਿਹਾ ਸ੍ਰੀ ਅਨੰਦਪੁਰ ਸਾਹਿਬ ਦੇ ਜਿਹੜਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨੇੜੇ ਮੀਟਿੰਗ ਹਾਲ ਹੈ ਉਹਦੇ ਵਿੱਚ ਇੱਕ ਵਿਸ਼ੇਸ਼ ਕਮਰਾ ਤਿਆਰ ਕੀਤਾ ਗਿਆ ਔਰ ਦਫ਼ਤਰ ਬਣਾਇਆ ਗਿਆ ਤਾਂ ਕਿ ਧਰਮ ਪ੍ਰਚਾਰ ਸੰਬੰਧੀ ਸਰਗਰਮੀਆਂ ਹੋਰ ਤੇਜ਼ ਕੀਤੀਆਂ ਜਾਣ ਕਿਤਾਬ ਦਾ ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ ਹਾਂ ਬਤੌਰ ਲੇਖਕ ਆਪ ਜੀ ਦੀਆਂ ਲਿਖਤਾਂ ਵੱਖ ਵੱਖ ਅਖਬਾਰਾਂ ਔਰ ਮੈਗਜ਼ੀਨ ਰਸਾਲਿਆਂ ਵਿੱਚ ਛਪਦੀਆਂ ਰਹੀਆਂ ਨੇ ਔਰ ਇਹ ਐਸੀ ਕੌਮ ਦੀ ਮਹਾਨ ਸ਼ਖਸੀਅਤ ਸਾਨੂੰ ਜਿਹੜਾ ਆ 13 June 2022 ਨੂੰ ਵਿਛੋੜਾ ਦੇ ਗਈ ਹੈ ਜੋ ਉਹਨਾਂ ਦੀ ਲਿਖੀ ਹੋਈ ਵਸੀਅਤ ਸੀ ਅਸੀਂ ਆਪ ਜੀ ਦੇ ਰੂਬਰੂ ਕਰਦੇ ਹਾਂ ਕਹਿੰਦੇ ਨੇ ਮੈਂ ਸੁਰਿੰਦਰ ਸਿੰਘ ਸਪੁੱਤਰ ਸਰਦਾਰ ਰਣਜੀਤ ਸਿੰਘ ਵਾਸੀ ਮੁਹੱਲਾ ਕੁਰਾਲੀ ਵਾਲਾ ਸ੍ਰੀ ਅਨੰਦਪੁਰ ਸਾਹਿਬ ਰੋਪੜ ਆਪਣੀ ਧਾਰਮਿਕ ਵਸੀਅਤ ਵਿੱਚ ਲਿਖ ਰਿਹਾ ਔਰ ਇਸ ਵਸੀਅਤ ਨੂੰ 100% ਲਾਗੂ ਕੀਤਾ ਜਾਏ ਮੌਤ ਇੱਕ ਅਟਲ ਸੱਚਾਈ ਹੈ ਇਹ ਹਰ ਜੀਵ ਨੂੰ ਆਉਣੀ ਹੈ ਹਰ ਇਨਸਾਨ ਨੂੰ ਇਸ ਦਾ ਸਵਾਗਤ ਖਿੜੇ ਮੱਥੇ ਕਰਨਾ ਚਾਹੀਦਾ ਹੈ ਅਤੇ ਇਸ ਦਾ ਸਵਾਗਤ ਕਰਨ ਦੇ ਵਾਸਤੇ ਮਾਨਸਿਕ ਤੌਰ 'ਤੇ ਤਿਆਰ ਰਹਿਣਾ ਚਾਹੀਦਾ ਹੈ ਇਸ ਲਈ ਜਦੋਂ ਮੇਰੀ ਮੌਤ ਹੋ ਜਾਏ ਇਹਨੂੰ ਅਕਾਲ ਪੁਰਖ ਦਾ ਭਾਣਾ ਮੰਨਦੇ ਹੋਏ ਖਿੜੇ ਮੱਥੇ ਪ੍ਰਵਾਨ ਕਰਨਾ ਹੈ ਕਿਸੇ ਨੇ ਵੀ ਰੋਣਾ ਕੁਰਲਾਉਣਾ ਜਾਂ ਪਿੱਟ ਸਿਆਪਾ ਨਹੀਂ ਕਰਨਾ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਸਾਨੂੰ ਆਪਣੀ ਪਾਵਨ ਬਾਣੀ ਵਿੱਚ ਇਹੀ ਸੰਦੇਸ਼ ਦਿੱਤਾ ਹੈ ਮਨ ਨੂੰ ਪ੍ਰਭੂ ਭਾਣੇ ਵਿੱਚ ਲਿਆਉਣ ਵਾਸਤੇ ਕੇਵਲ ਗੁਰਬਾਣੀ ਦਾ ਪਾਠ ਕੀਰਤਨ ਆਦਿ ਕਰਨਾ ਆ ਜਾਂ ਤੁਸੀਂ CD ਪਲੇਅਰ ਦੀ ਮਦਦ ਲੈ ਸਕਦੇ ਹਾਂ ਅਤੇ ਅਗਲੀਆਂ ਹੇਠ ਲਿਖੀਆਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦੇਣਾ ਹੈ ਨੰਬਰ 1 ਜੇ ਸਰੀਰ ਦਾ ਕੋਈ ਅੰਗ ਦਾਨ ਕੀਤਾ ਹੈ ਤਾਂ ਸੰਬੰਧਿਤ ਮਹਿਕਮੇ ਦੇ ਨਾਲ ਜਲਦੀ ਸੰਪਰਕ ਕੀਤਾ ਜਾਵੇ ਨੰਬਰ 2 ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ 100% ਲਾਗੂ ਕੀਤੀ ਜਾਏ ਨੰਬਰ 3 ਮ੍ਰਿਤਕ ਸਰੀਰ ਨੂੰ ਧਰਤੀ ਉੱਤੇ ਨਾ ਲਟਾਇਆ ਜਾਏ ਕਿਸੇ ਕਿਸਮ ਦਾ ਦੀਵਾ ਵੱਟੀ ਕਣਕ ਪੈਸੇ ਆਦਿ ਸਰਹਾਣੇ ਨਾ ਰੱਖੇ ਜਾਣ ਕੀਰਤਨ ਕਰਨ ਸਮੇਂ ਰਾਗੀ ਸਿੰਘ ਉੱਚੇ ਥਾਂ ਉੱਤੇ ਬੈਠੇ ਨੰਬਰ 4 ਮੌਤ ਉਪਰੰਤ ਲੰਗਰ ਪ੍ਰਸ਼ਾਦਾ ਪਾਣੀ ਆਦਿ ਉਹ ਘਰ ਦੇ ਵਿੱਚ ਤਿਆਰ ਕੀਤਾ ਜਾਏ ਜੇ ਮੌਤ ਇਸ਼ਨਾਨ ਤੋਂ ਉਪਰੰਤ ਹੋਈ ਹੈ ਤਾਂ ਦੁਬਾਰਾ ਇਸ਼ਨਾਨ ਦੀ ਲੋੜ ਨਹੀਂ ਜੇ ਰਾਤ ਜਾਂ ਇੱਕ ਦਿਨ ਪਹਿਲਾਂ ਹੋਈ ਹੈ ਤਾਂ ਇਸ਼ਨਾਨ ਅੰਮ੍ਰਿਤ ਵੇਲੇ ਕਰਵਾਇਆ ਜਾਏ ਅਤੇ ਨਿਤਨੇਮ ਜਾਂ ਕੀਰਤਨ ਇਹ ਨਿਰੰਤਰ ਚੱਲਦਾ ਰਹੇ ਨੰਬਰ 6 ਸਮੇਂ ਦੀ ਬੰਦਿਸ਼ ਸੰਗਤਾਂ ਨੂੰ ਜੋ ਸਮਾਂ ਸ਼ਮਸ਼ਾਨ ਵੱਲ ਜਾਣ ਵਾਸਤੇ ਦਿੱਤਾ ਗਿਆ ਹੈ ਉਹਦੇ ਪਾਬੰਦ ਰਹਿਣ ਨੰਬਰ 7 ਪੰਚਕਾਂ ਦੇ ਵਹਿਮ ਦੇ ਕਰਕੇ ਜਿਹੜੇ 5 ਗੁੱਡੇ ਜਾਂ 5 ਪੂਲੇ ਸੰਸਕਾਰ ਸਮੇਂ ਨਾ ਸੜ ਜਾਣ ਨੰਬਰ 8 ਅਰਥੀ ਤਿਆਰ ਕਰਨ ਸਮੇਂ ਕਿਸੇ ਕਿਸਮ ਦਾ ਵਹਿਮ ਨਾ ਕੀਤਾ ਜਾਏ ਅਤੇ ਕਫਨ ਦੀ ਥਾਂ ਉੱਤੇ ਲੋਈਆਂ ਕੰਬਲ ਆਦਿ ਫਜ਼ੂਲ ਖਰਚਾ ਨਾ ਕੀਤਾ ਜਾਏ ਸ਼ਮਸ਼ਾਨ ਵੱਲ ਚਾਲੇ ਪਾਉਣ ਸਮੇਂ ਪਰਿਵਾਰਕ ਮੈਂਬਰਾਂ ਵੱਲੋਂ ਪੈਸੇ ਰੱਖ ਕੇ ਮੱਥਾ ਟੇਕਣਾ ਨਿਰੋਲ ਮਨਮਤ ਹੈ ਅਜਿਹਾ ਨਾ ਕੀਤਾ ਜਾਏ ਨੰਬਰ 9 ਸ਼ਮਸ਼ਾਨ ਯਾਤਰਾ ਸਮੇਂ ਬਿਬਾਨ ਨਾ ਕੱਢਿਆ ਜਾਏ ਫਿੱਲਾਂ ਫੁੱਲੀਆਂ ਬਦਾਮ ਛੁਹਾਰੇ ਮਖਾਣੇ ਆਦਿ ਅਰਥੀ ਉੱਤੋਂ ਨਾ ਸੁੱਟੇ ਜਾਣ। ਰਸਤੇ ਵਿੱਚ ਅਧਵਾਟਾ ਨਾ ਕੀਤਾ ਜਾਏ। ਨੰਬਰ 10 ਸੰਸਕਾਰ ਸਮੇਂ ਚਿਤਾ ਉੱਤੇ ਰੱਖੀ ਹੋਈ ਲਾਸ਼ ਦੇ ਮੂੰਹ ਦੇ ਵਿੱਚ ਦੇਸੀ ਘਿਓ ਪਾਉਣਾ ਨਿਰੋਲ ਮਨਮਤ ਹੈ। ਅਜਿਹਾ ਕੋਈ ਕਾਰਜ ਨਾ ਕੀਤਾ ਜਾਏ। ਨੰਬਰ 11 ਸੰਸਕਾਰ ਸਮੇਂ ਪੁੱਤਰ ਹੀ ਨਹੀਂ ਬਲਕਿ ਧੀਆਂ ਵੀ ਚਿਤਾ ਨੂੰ ਅਗਨੀ ਦਿਖਾ ਸਕਦੀਆਂ ਨੇ। ਲਾਂਬੂ ਲਾ ਕੇ ਪਿੱਛੇ ਮੁੜਨਾ, ਅਰਥੀ ਦਾ ਬਾਂਸ ਚਿਤਾ ਉੱਤੇ ਸੁੱਟਣਾ, ਸਿਰ ਨੂੰ ਠੋਕਣਾ ਕਪਾਲ ਕਿਰਿਆ, ਚੰਦਨ ਜਾਂ ਹੋਰ ਲੱਕੜ ਦੇ ਟੁਕੜੇ ਕਰਕੇ ਵੰਡਣੇ, ਯਾਨੀ ਜਿਹਨੂੰ ਤੀਲੇ ਤੋੜਨ ਦੀ ਰਸਮ ਅਸੀਂ ਕਹਿੰਦੇ ਹਾਂ ਪਿੰਡਾਂ ਦੇ ਵਿੱਚ, ਪੰਜਾਬ ਵਿੱਚ ਚੱਲਦੀ ਹੈ, ਸੁੱਚਮਤਾ ਹੱਥ ਮੂੰਹ ਧੋਣਾ ਆਦਿ ਦੇ ਵਹਿਮ ਜਿਹੜੇ ਨੇ ਉਹ ਨਾ ਕੀਤੇ ਜਾਣ। ਨੰਬਰ 12 ਸੰਸਕਾਰ ਸਮੇਂ ਸ਼ਮਸ਼ਾਨ ਘਾਟ ਵਿਖੇ ਸੰਗਤ ਦੇ ਬੈਠਣ ਦਾ ਪ੍ਰਬੰਧ ਹੋਵੇ। ਕੀਰਤਨ ਅਤੇ ਲਾਊਡ ਸਰਵਿਸ ਜਿਹੜੀ, ਲਾਊਡ ਸਪੀਕਰ ਦੀ ਸਰਵਿਸ ਜਿਹੜੀ ਹੈ ਉਹ ਪਹਿਲਾਂ ਹੀ ਉਹਦਾ ਪ੍ਰਬੰਧ ਕੀਤਾ ਹੋਵੇ। ਨੰਬਰ 13 ਘਰ ਪ੍ਰਵੇਸ਼ ਸਮੇਂ ਪਾਣੀ ਦੇ ਛੱਟੇ ਚੀਨੀ ਜਾਂ ਕਣਕ ਆਦਿ ਸੰਬੰਧੀਆਂ ਉੱਤੇ ਸੁੱਟਣੇ, ਦਸਨਾਉਣ ਯਾਨੀ ਦਸਵੇਂ ਦਿਨ ਦਾ ਇਸ਼ਨਾਨ, ਪਾਤਕ ਯਾਨੀ ਮੌਤ ਸਮੇਂ ਦੇ ਜਿਹੜੇ ਭੇਟ ਵਹਿਮ ਕੀਤੇ ਜਾਂਦੇ ਆ, ਅਤੇ ਦਰਵਾਜ਼ੇ ਵਿੱਚ ਦੀਵਾ ਜਗਾਉਣਾ ਇਹ ਨਿਰੋਲ ਮਨਮਤ ਹੈ, ਇਹ ਮੇਰੇ ਮਰਨ ਤੋਂ ਬਾਅਦ ਨਾ ਕੀਤਾ ਜਾਏ। ਨੰਬਰ 14 ਫੁੱਲ ਚੁਗਣੇ, ਸਿੱਖ ਰਹਿਤ ਮਰਿਆਦਾ ਅਨੁਸਾਰ ਫੁੱਲ ਯਾਨੀ ਅਸਥੀਆਂ ਚੁੱਕ ਕੇ ਪਤਾਲ ਪੂਰੀ ਪਾਉਣੀਆਂ ਨਿਰੋਲ ਮਨਮਤ ਹੈ। ਅਸਥੀਆਂ ਨੇੜੇ ਵਗਦੇ ਪਾਣੀ ਵਿੱਚ ਜਾਂ ਜ਼ਮੀਨ ਵਿੱਚ ਦਬਾ ਦਿੱਤੀਆਂ ਜਾਣ। ਮੈਂ ਦੱਸ ਦੇਣਾ ਚਾਹੁੰਦਾ ਵੀ ਜੋ ਕੁਝ ਇੱਥੇ ਲਿਖਿਆ ਹੋਇਆ ਅਸੀਂ 14 ਨੁਕਤੇ ਜਿਹੜੇ ਹੁਣ ਤੱਕ ਸਾਂਝੇ ਕਰ ਚੁੱਕੇ ਹਾਂ, ਸੰਸਕਾਰ ਵੇਲੇ ਇਹਨਾਂ ਨੂੰ ਹੂ ਬਹੂ ਉਹਨਾਂ ਦੇ ਪਰਿਵਾਰ ਵੱਲੋਂ ਲਾਗੂ ਕੀਤਾ ਗਿਆ ਸੀ। ਨੰਬਰ 15 ਰਿਸ਼ਤੇਦਾਰਾਂ, ਸਹੁਰੇ ਜਾਂ ਪੇਕਿਆਂ ਵੱਲੋਂ ਮਕਾਨ ਜਾਂ ਮੋੜਵੀ ਮਕਾਨ ਆਦਿ ਦੀਆਂ ਫਜ਼ੂਲ ਰਸਮਾਂ ਨਾ ਕੀਤੀਆਂ ਜਾਣ। ਨੰਬਰ 4 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਜੇ ਰੋਜ਼ਾਨਾ 4 ਪੰਨੇ ਕਰਕੇ ਮੈਂ ਆਪ ਸ਼ੁਰੂ ਕੀਤਾ ਹੋਇਆ ਆ, ਜੋ ਕਿ ਸੈਂਚੀਆਂ ਦੇ ਕੋਲ ਪਈ ਹੋਈ ਕਾਪੀ ਦੇ ਵਿੱਚ ਪੰਨਾ ਨੰਬਰ ਦਰਜ ਹੈ। ਬਾਕੀ ਰਹਿੰਦਾ ਪਾਠ ਪੂਰਾ ਕਰਕੇ ਜਾਂ ਸੰਪੂਰਨ ਪਾਠ ਦਾ ਭੋਗ ਨਿਯਤ ਸਮੇਂ ਵਿੱਚ ਪਾਇਆ ਜਾਵੇ। ਪਾਠ ਸਮੇਂ ਕੁੰਭ, ਨਾਰੀਅਲ, ਲਾਲ ਮੋਲੀ, ਜੋਤ ਆਦਿ ਦੀ ਵਰਤੋਂ ਨਾ ਕੀਤੀ ਜਾਵੇ। ਨੰਬਰ 17 ਅੰਤਮ ਅਰਦਾਸ ਸਮੇਂ ਗੁਰਮਤਿ ਦ੍ਰਿੜ ਕਰਾਉਣ ਲਈ ਕੀਰਤਨ, ਕਥਾ ਜਾਂ ਗੁਰਮਤਿ ਵਿਖਿਆਨ ਹੀ ਕੀਤੇ ਜਾਣ। ਇਸ ਸਮੇਂ ਨੂੰ ਸ਼ੋਕ ਜਾਂ ਸ਼ਰਧਾਂਜਲੀ ਸਮਾਗਮ ਨਹੀਂ ਬਲਕਿ ਅਰਦਾਸ ਸਮਾਗਮ ਹੀ ਲਿਖਿਆ ਅਤੇ ਆਖਿਆ ਜਾਵੇ। ਨੰਬਰ 18 ਇਸ ਸਮੇਂ ਮ੍ਰਿਤਕ ਦੀ ਫੋਟੋ ਰੱਖਣੀ, ਚਿੱਟੀਆਂ ਚੁੰਨੀਆਂ ਲੈਣੀਆਂ, ਰਜ਼ਾਈ, ਤਲਾਈ, ਮੰਜਾ, ਬਿਸਤਰਾ, ਫਲ ਫਰੂਟ, ਕੱਪੜੇ, ਬਰਤਨ ਆਦਿ ਦਾਨ ਕਰਨੇ ਇਹ ਗੁਰਮਤਿ ਵਿਰੋਧੀ ਕੰਮ ਹੈ। ਅਤੇ ਚਿੱਟੀਆਂ ਚੁੰਨੀਆਂ ਜਿਹੜੀਆਂ ਹੋਰ ਮਤਾਂ ਵਿੱਚ ਰਿਵਾਜ਼ ਹੋ ਸਕਦਾ ਆ, ਪਰ ਸਿੱਖ ਬੀਬੀਆਂ ਦੇ ਵਾਸਤੇ ਇਹ ਪਹਿਨਣਾ ਮਨਾ ਆ। ਨੰਬਰ 19 ਦਸਤਾਰਬੰਦੀ, ਸਿੱਖ ਰਹਿਤ ਮਰਿਆਦਾ ਦੇ ਵਿੱਚ ਦਸਤਾਰਬੰਦੀ ਦਾ ਭਾਵੇਂ ਕੋਈ ਜ਼ਿਕਰ ਨਹੀਂ ਹੈ ਪਰ ਦਸਤਾਰ ਸਿੱਖ ਦੇ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਹੈ। ਇਸ ਵਾਸਤੇ ਦਸਤਾਰਬੰਦੀ ਸਮੇਂ ਡਰਾਮੇਬਾਜ਼ੀ ਕੋਈ ਨਾ ਕੀਤੀ ਜਾਵੇ, ਯਾਨੀ ਸਹੁਰੇ ਵੱਲੋਂ ਸਮਾਨ, ਗਹਿਣੇ ਜਾਂ ਪੈਸੇ ਆਦਿ ਦੇਣੇ ਇਹ ਲੈਣ ਦੇਣ ਨਾ ਕੀਤਾ ਜਾਵੇ। ਨੰਬਰ 20 ਮ੍ਰਿਤਕ ਪ੍ਰਾਣੀ ਦੇ ਨਿਮਿਤ ਹਰ ਸਾਲ ਬਰਸੀ, ਵਰੇਣੇ ਜਾਂ ਸ਼ਰਾਧ ਕਰਨੇ ਗੁਰਮਤਿ ਵਿਰੋਧੀ ਕਰਮ ਹਨ, ਨਾ ਕੀਤੇ ਜਾਣ। ਨੰਬਰ 21 ਗੁਰਮਤਿ ਸਮਾਗਮ ਸਮੇਂ ਗੁਰੂ ਕਾ ਲੰਗਰ ਅਤੇ ਚਾਹ ਪਾਣੀ ਆਦਿਕ ਸਧਾਰਨ ਰੂਪ ਦੇ ਵਿੱਚ ਕੀਤਾ ਜਾਏ। ਲੋਕ ਵਿਖਾਵੇ ਲਈ ਲੱਡੂ, ਜਲੇਬੀਆਂ।
The views expressed on the preceding program may not necessarily be those of the owner or management of WTOR radio station.
स्टोवविल में सबसे पहला इस्लामिक सेंटर बनाने के लिए दारो खैर सेंटर स्टोवविल आप सबको इनवाइट कर रहा है एक स्पिरिचुअल इवनिंग और फंडरेजिंग डिनर पर।
ऑन जून 26 एट 6:30 PM एट 8440 हाईवे 27 इन वॉन।
स्पेशल गेस्ट होंगे शेख यासिर कादी, डॉक्टर मुरील कासिम और इमाम आरिफ देसाई। इवेंट और टिकट्स की मजीद इन्फॉर्मेशन के लिए कॉल करें 416-292-1818, दैट इज 416-292-1818।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
ओ माइया मेहंदी रोका या ब्याह दा होवे मौका, प्रेसिडेंट कन्वेंशन सेंटर।
स्वीट महल वालियां दा बिल्कुल नवा प्रेसिडेंट कन्वेंशन सेंटर, 100 तो लेके 700 तक दी कैपेसिटी, ते खाना उही लाजवाब। स्वीट महल वाला प्रेसिडेंट कन्वेंशन सेंटर, कन्वीनियंटली लोकेटेड इन बॉन। हुणे कॉल करो अते अपनियां पार्टियां बुक कराओ, 416-433-9191, 416-433-9191।
प्रेसिडेंट कन्वेंशन सेंटर।
ਜਿੰਨਾ ਵੀ ਸੋਹਣਾ ਹੋਵੇ
ਬੋਡੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
परिवार ही सब कुछ है। दुनिया भर में अब उनके साथ जुड़ना थोड़ा आसान हो गया है। अब जब आप CIBC ग्लोबल मनी ट्रांसफर भेजते हैं तो विदेश में आपके प्यारे इसे उसी दिन अपने पास की मनीग्राम लोकेशन से नकद में ले सकते हैं, और ये सब बिना किसी ट्रांसफर फी के, ताकि आप अपने प्यारों को भेज सकें और ज्यादा। उनकी मदद करने का यही सही तरीका है। CIBC ग्लोबल मनी ट्रांसफर के साथ परिवार कभी भी दूर नहीं। शर्तें और CIBC फॉरेन एक्सचेंज रेट्स लागू हैं। CIBC